ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਾਧੂ ਧਰਿਆ ਆਨੰਦ ਔਰ ਮਹਾਰਾਜ ਕਿਸ ਥਾਨ ਵਿਚਰਤ ਹੁਤੇ ਸਮੀਪ ਕਿਤ ਕੀਨ ਪਾਨ ਜਲ ਆਨ ਸਾਧੂ ਧਰ ਆਨੰਦ ਔਰ
ਸਰਬਤ ਸਾਧ ਸੰਗਤ ਰਸਨਾ ਪਵਿੱਤਰ ਕਰੋ ਗੱਜ ਕੇ ਗੁਰੂ ਕੀ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਤਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀੜੀ ਦੇ ਮਾਲਕ ਜਗਤ ਜੀਵਾਂ ਦੀ ਕਲਿਆਣ ਕਰ ਰਹੇ ਹਨ ਭਾਈ ਸਾਧੂ ਅਤੇ ਰੂਪੇ ਨੇ ਜੰਗਲ ਬੀਆਬਾਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਯਾਦ ਕੀਤਾ ਤਾਂ ਤੀਆਂ ਖੂਹਾਂ ਦੀ ਦੂਰੀ ਤੋਂ ਗਰੀਬ ਨਿਵਾਜ ਪਾਤਸ਼ਾਹ ਤਤਕਾਲ ਸੇਵਕਾਂ ਦੇ ਪ੍ਰੇਮ ਦੇ ਖਿੱਚੇ ਹੋਏ ਘੋਰ ਜੰਗਲ ਬੀਆਬਾਨ ਵਿੱਚ ਆਦਿਦਾਰ ਦਿੱਤਾ ਅਤੇ ਸ਼ਰਧਾ ਨਾਲ ਸੇਵਕਾਂ ਪਾਸੋਂ ਜਲ ਛਕਿਆ
ਦੋਹਰਾ ਸਾਧੂ ਧਾਰਿਆ ਆਨੰਦ ਔਰ
ਸਾਧੂ ਮਨ ਵਿੱਚ ਬੜਾ ਭਾਰੀ ਆਨੰਦ ਧਾਰਨ ਕਰਕੇ
ਮਹਾਰਾਜ ਕਿਸ ਥਾਨ
ਬੇਨਤੀ ਕਰਨ ਲੱਗਾ ਕਿ ਮਹਾਰਾਜ
ਵਿਚਰਤ ਹੁਤੇ ਸਮੀਪ ਕਿਤ
ਲਾਗੇ ਹੀ ਕਿਤੇ ਆਪ ਜੀ ਆਏ ਹੋਏ ਸੀ ਮਹਾਰਾਜ ਜਾਂ ਇਧਰ ਉਧਰ ਵਿਚਰ ਰਹੇ ਸੀ
ਪੀਣ ਪਾਨ ਜਲ ਆਨ
ਜੋ ਇੰਨੀ ਛੇਤੀ ਆ ਕੇ ਸਾਡੇ ਪਾਸੋਂ ਜਲ ਛਕਿਆ ਹੈ
ਚੌਪਈ ਉੱਚ ਪਿਆਪ ਕੇ ਹਮਨੇ ਜਾਣਾ
ਮਹਾਰਾਜ ਜਲ ਇੰਨਾ ਸਵਾਦੀ ਸਵਾਦ ਦ੍ਰਿਸ਼ਟੀ ਅਤੇ ਠੰਡਾ ਸੀ ਅਸੀਂ ਆਪ ਜੀ ਦੇ ਯੋਗ ਜਾਣ ਕੇ ਪੀਤਾ ਨਹੀਂ
ਤੁਮ ਹਿਤ ਧਰਿਓ ਕਿਉ ਨਹਿ ਪਾਨਾ
ਇਸੇ ਵਾਸਤੇ ਆਪ ਜੀ ਵਾਸਤੇ ਰੱਖ ਛੱਡਿਆ
ਕਿਰਪਾ ਧਾਰ ਕਰ ਪੁਰਵੀ ਆਸ
ਆਪ ਜੀ ਨੇ ਮਿਹਰ ਕਰਕੇ ਸਾਡੇ ਮਨ ਦੀ ਆਸਾ ਪੂਰੀ ਕੀਤੀ ਹੈ
ਆਸ ਜਾਣ ਕਰ ਪਹੁੰਚੇ ਪਾਸ
ਸਾਨੂੰ ਆਪਣੇ ਸੇਵਕ ਜਾਣ ਕੇ ਸਾਡੇ ਪਾਸ ਆਉਣਾ ਕੀਤਾ
ਹੁਣ ਸਤਿਗੁਰੂ ਬਿਰਤਾਂਤ ਬਖਾਨਾ
ਹੁਣ ਕਰਕੇ ਸਾਰਾ ਬਿਰਤਾਂਤ ਗੁਰੂ ਕਲਗੀ ਪਾਤਸ਼ਾਹ ਜੀ ਬੋਲੇ
ਇਸ ਕੋਸ ਹਮ ਕੀ ਨ ਪਿਆਨਾ
ਐਵੇਂ ਮਹਾਰਾਜ ਕਹਿਣ ਲੱਗੇ ਕਿ ਅਸੀਂ ਤੀਆਂ ਖੂਹਾਂ ਤੋਂ ਆਏ ਹਾਂ ਚੱਲ ਕੇ
ਧਾਏ ਪੀਵਨ ਨੀਰ ਤੁਮਾਰਾ
ਤੁਹਾਡਾ ਜਲ ਛਕਣ ਲਈ ਚੱਲ ਆਏ
ਜੇਠ ਦੁਪਹਿਰੀ ਅਬ ਕੱਚ ਢਾਰਾ
ਹੁਣ ਤਾਂ ਕੁਝ ਦੁਪਹਿਰ ਢਲੀ ਹੈ ਸਿਖਰ ਦੁਪਹਿਰ ਸੀ ਜਦ ਤੁਰੇ ਸਾਂ
ਕਾਰ ਤਖਾਨਨ ਕੀ ਅਬ ਤਿਆਗ ਹੋ
ਹੁਣ ਤੁਸੀਂ ਇੰਜ ਕਰੋ ਵੀ ਤਖਾਣਾ ਵਾਲਾ ਕੰਮ ਛੱਡ ਦਿਓ
ਕਰੋ ਦੇਗ ਗੁਰ ਕੀ ਅਨੁਰਾਗ ਹੋ
ਹੁਣ ਗੁਰੂ ਜੋਗੇ ਹੋ ਜਾਓ ਗੁਰੂ ਦੇ ਨਿਵਿਤ ਲੰਗਰ ਚਲਾਓ
ਹਮ ਪ੍ਰਸੰਨ ਵਰ ਜਾਚਨ ਕੀ ਜੈ
ਅਸੀਂ ਤੁਹਾਡੇ ਤੇ ਪੂਰਨ ਪ੍ਰਸੰਨ ਹਾਂ ਜੋ ਵੀ ਵਰ ਮੰਗਣਾ ਹੈ ਮੰਗ ਲਵੋ
ਅਭਿਲਾਖਤ ਸੁਖ ਪਾਏ ਸੋ ਲੀਜੈ
ਜੋ ਤੁਹਾਡੇ ਮਨ ਦੀ ਅਭਿਲਾਸ਼ਾ ਹੈ ਉਹ ਪੂਰੀ ਕਰ ਲਵੋ
ਪਿਤਾ ਪੁੱਤਰ ਕਰ ਜੋਰ ਉਚਾਰੇ
ਪਿਓ ਪੁੱਤਰ ਦੋਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ
ਨੇ ਆਪਣੇ ਦਾਸ ਉਧਾਰੇ
ਮਹਾਰਾਜਿਆ ਤੇ ਤੁਸੀਂ ਬੜੀ ਮਿਹਰ ਕੀਤੀ ਆਪਣੇ ਸੇਵਕਾਂ ਦਾ ਆ ਉਧਾਰ ਕੀਤਾ
ਸਿੱਖੀ ਕੋ ਅਵਦਾਨ
ਸਾਨੂੰ ਕਿਰਪਾ ਕਰਕੇ ਪੂਰਨ ਗੁਰਸਿੱਖੀ ਬਖਸ਼ ਦਿਓ
ਜਿਸ ਤੇ ਜਨਮ ਮਰਨ ਦੁੱਖ ਹਾਨ
ਜਿਸ ਦਾ ਸਦਕਾ ਸਾਡਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਵੇ
ਤੁਮਰੇ ਚਰਨਾਂ ਕੋ ਹੋਏ ਪ੍ਰੇਮ
ਇਹ ਸਤਿਗੁਰੂ ਤੁਹਾਡੇ ਚਰਨ ਕਵਲਾਂ ਦਾ ਪ੍ਰੇਮ ਸਦੈਵੀ ਬਣਿਆ ਰਵੇ
ਤਿਸਰੇ ਨਹਿ ਕਬਦਾਤਾ
ਹੇ ਮੁਕਤੀ ਦਾਤਾ ਸਤਿਗੁਰੂ ਕੋਈ ਇਹੋ ਜਿਹਾ ਭੈੜਾ ਦਿਨ ਨਾ ਆ ਜਾਵੇ ਜਿਹਦਾ ਸਦਕਾ ਤੁਹਾਡੇ ਚਰਨਾਂ ਨਾਲੋਂ ਸਾਡੀ ਕਿਤੇ ਪ੍ਰੀਤ ਟੁੱਟ ਜਾਂਦੀ ਹੋਵੇ
ਜੋ ਤੁਮ ਟਹਿਡ ਦਿਹੋ ਹਮ ਤਾਈ
ਮਹਾਰਾਜ ਜਿਹੜੀ ਸੇਵਾ ਸਾਡੇ ਆਪ ਜੀ ਜੁੰਮੇ ਲਾਉਂਦੇ ਹੋ ਉਹ ਹੀ ਅਸੀਂ ਕਰਾਂਗੇ
ਕਰੇ ਦੇਗ ਨਿਤ ਬਣੋ ਸਹਾਈ
ਮਹਾਰਾਜ ਤੁਸੀਂ ਜੇ ਸਹਾਇਕ ਬਣੋਗੇ ਤੇ ਅਸੀਂ ਨਿਤ ਆਪ ਜੀ ਦਾ ਲੰਗਰ ਤਿਆਰ ਕਰਕੇ ਭੋਗ ਲਵਾ ਕੇ ਵਰਤਾਇਆ ਕਰਾਂਗੇ
ਅਪਰ ਕਰਨਾ ਬਾਂਛਾ ਹਮਰੇ ਕੋਈ।
ਸਾਡੇ ਮਨ ਵਿੱਚ ਹੋਰ ਕਿਸੇ ਚੀਜ਼ ਦੀ ਚਾਹਨਾ ਹੀ ਨਹੀਂ ਹੈ ਬਿਨਾਂ ਸਿੱਖੀ ਕਮਾਉਣ ਤੋਂ।
ਕਰੇ ਅਚਾਵਨ ਦਿਓ ਤਮਜੋਈ।
ਮਹਾਰਾਜੇ ਤੇ ਬੜਾ ਚੰਗਾ ਕੀਤਾ ਆਪ ਜੀ ਨੇ ਜੋ ਸਾਡੀ ਲੰਗਰ ਦੀ ਸੇਵਾ ਲਾ ਦਿੱਤੀ ਹੈ।
ਔਰ ਮੈਂ ਗੁਰਸਿੱਖੇ ਨਾ ਮੂੜੇ।
ਮਹਾਰਾਜ ਪਰ ਇੱਕ ਬੇਨਤੀ ਹੈ ਵੀ ਜਿਹੜੇ ਪਿੰਡ ਅਸੀਂ ਰਹਿੰਦੇ ਹਾਂ ਨਾ ਇੱਥੇ ਬੜੇ ਮੂਰਖ ਟੋਲਾ ਵੱਸਦਾ ਹੈ।
ਅਗਨ ਜਰੇ ਨਿਤ ਕੂੜੇ।
ਇਹ ਈਰਖਾ ਦੀ ਅੱਗ ਵਿੱਚ ਸੜੇ ਹੋਏ ਸਾਡੇ ਵੱਲ ਵੇਖ ਵੇਖ ਕੇ ਸਾਨੂੰ ਸਗੋਂ ਮਖੌਲ ਕਰਦੇ ਨੇ ਵੀ ਲੈ ਇਹ ਹੁਣ ਸਿੱਖ ਬਣ ਬੈਠੇ ਨੇ।
ਤਿੰਨ ਮਾਹ ਬਾਸ ਇਹ ਦੁਖਿਆਰਾ।
ਮਹਾਰਾਜ ਉਹਨਾਂ ਮਨਮੁਖਾਂ ਵਿੱਚ ਸਾਡਾ ਰਹਿਣਾ ਬੜਾ ਦੁਖਦਾਇਕ ਹੈ।
ਇੱਕ ਰੰਗ ਤੁਮ ਅਹੋ ਹਮਾਰਾ।
ਸਾਨੂੰ ਤਾਂ ਕੇਵਲ ਆਪ ਜੀ ਦੇ ਹੀ ਚਰਨਾਂ ਦਾ ਆਸਰਾ ਹੈ।
ਜਿਮ ਰਾਖੋ ਤਿਮ ਰਹਿ ਗੁਸਾਈ।
ਜਿਵੇਂ ਗੁਸਾਈ ਮਾਲਕ ਜੀ ਆਪ ਸਾਨੂੰ ਰੱਖੋਗੇ ਤਿਵੇਂ ਹੀ ਅਸੀਂ ਰਵਾਂਗੇ।
ਬਿਨਾਂ ਸੇਵ ਅਪਰਨਾ ਚਤੁਰਾਈ।
ਬਿਨਾਂ ਤੁਹਾਡੇ ਦਰ ਦੀ ਸੇਵਾ ਕਰਨ ਤੋਂ ਸਾਡੇ ਵਿੱਚ ਹੋਰ ਕੋਈ ਚਤੁਰਾਈ ਨਹੀਂ।
ਸੁਣ ਸਤਿਗੁਰ ਦੇ ਧੀਰਜ ਕਹੈ।
ਸਵਾਮੀ ਸਤਿਗੁਰੂ ਜੀ ਨੇ ਜਿਸ ਵੇਲੇ ਸੁਣਿਆ ਤਾਂ ਧੀਰਜ ਦਿੱਤੀ।
ਨਰ ਦੁਖੀ ਤੁਮਰੇ ਨਹਿ ਰਹੇ।
ਗੁਰੂ ਜੀ ਨੇ ਫਰਮਾਇਆ ਕਿ ਤੁਹਾਡੇ ਜਿਹੜੇ ਦੁਖੀ ਹਨ ਨਾ ਉਹ ਨਹੀਂ ਰਹਿਣਗੇ।
ਉਜੜ ਜਾਏ ਗੋ ਬ੍ਰਹਮ ਮਹਾਨਾ।
ਇਹ ਜਿਹੜੇ ਮਨਮੁਖ ਲੋਕ ਗੁਰਸਿੱਖਾਂ ਦੀ ਬੇਪਤੀ ਕਰਦੇ ਸਭ ਉਜੜ ਜਾਣਗੇ।
ਰਚੋ ਗ੍ਰਾਮ ਆਪਣੋ ਸ਼ੁਭ ਥਾਨਾ।
ਤੁਸੀਂ ਇੰਜ ਕਰੋ ਇਸ ਪਿੰਡ ਦਾ ਖੇੜਾ ਹੀ ਛੱਡੋ ਤੇ ਤੁਸੀਂ ਆਪਣਾ ਹੀ ਪਿੰਡ ਵਸਾ ਲਵੋ।
ਵਧੇ ਬੰਸ ਤੇਰੋ ਤਹਿ ਰਹੇ।
ਉੱਥੇ ਤੇਰਾ ਬਾਗ ਪਰਿਵਾਰ ਬਹੁਤ ਵਧੇਗਾ ਤੇ ਤੁਸੀਂ ਉੱਥੇ ਹੀ ਰਵੋ।
ਬਹੁਤ ਵਡਾਈ ਬਿਦਤ ਸੋ ਲਹੇ।
ਤੁਹਾਡੀ ਵਡਿਆਈ ਸਾਰੇ ਜਗਤ ਵਿੱਚ ਹੀ ਪ੍ਰਸਿੱਧ ਹੋ ਜਾਵੇਗੀ।
ਸੁਣ ਗੁਰ ਤੇ ਸਾਧੂ ਪੁਰ ਗਯੋ।
ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਤੋਂ ਸਾਧੂ ਨਗਰ ਨੂੰ ਚੱਲਿਆ।
ਔਰ ਪ੍ਰਸੰਤ ਸਭ ਭਾਕਤ ਲਯੋ।
ਜਾ ਕੇ ਘਰ ਵਿੱਚ ਸਾਰਾ ਗੁਰੂ ਜੀ ਦਾ ਪ੍ਰਸੰਗ ਕਿਹਾ।
ਸੁਣਤ ਭਾਰ ਜਾ ਉਰ ਹਰ ਖਾਈ।
ਸੁਣ ਕਰਕੇ ਅਕਲ ਦੀ ਪੁੱਤਰੀ ਬੜੀ ਮਨ ਵਿੱਚ ਪ੍ਰਸੰਨ ਹੋਈ।
ਦਰਸ਼ਨ ਪੱਤ ਕੇ ਸੰਗ ਆਈ।
ਕਹਿਣ ਲੱਗੀ ਕਿ ਮੈਂ ਵੀ ਤਾਂ ਗੁਰੂ ਜੀ ਦਾ ਦਰਸ਼ਨ ਕਰਨਾ ਹੈ।
ਤਹੀ ਪਾਇਨ ਪਰ ਪਰੀ।
ਜਿਸ ਵੇਲੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕੀਤੇ ਚਰਨਾਂ ਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ।
ਧੰਨ ਗੁਰੂ ਹਮਰੀ ਕੁਲ ਤਰੀ।
ਕਹਿਣ ਲੱਗੀ ਮਹਾਰਾਜ ਧੰਨ ਭਾਗ ਸਾਡੇ ਸਾਡੀਆਂ ਕੁਲਾਂ ਤਰ ਗਈਆਂ ਤੁਹਾਡੇ ਦਰਸ਼ਨ ਕਰਕੇ।
ਹਮ ਸਮ ਦੀਨਨ ਕੀ ਕੋ ਸੁਣੈ।
ਸਾਡੇ ਵਰਗੇ ਗਰੀਬਾਂ ਦੀ ਕੌਣ ਬੇਨਤੀ ਸੁਣਦਾ ਸੀ।
ਅਸ ਕਾਰਜ ਰਾਵਰ ਕੋ ਬਣੈ।
ਇਹ ਸਤਿਗੁਰੂ ਜੀ ਇਹ ਵਡਿਆਈ ਤੇ ਇਹ ਕਾਰਜ ਆਪ ਜੀ ਨੂੰ ਹੀ ਬਣਿਆ ਹੁੰਦਾ ਹੈ।
ਰੂਪ ਚੰਦ ਕੋ ਹੇਰਨ ਕੀਨ।
ਜਿਸ ਵੇਲੇ ਰੂਪ ਚੰਦ ਨੂੰ ਤੱਕਿਆ ਗੁਰੂ ਜੀ ਨੇ।
ਪਾਤਰ ਸ਼ਸਤਰ ਆਪਣੇ ਗੁਰਦੀਨ।
ਤਾਂ ਛੇਵੇਂ ਪਾਤਸ਼ਾਹ ਜੀ ਨੇ ਆਪਣਾ ਚੋਲਾ ਆਪਣੀ ਸ੍ਰੀ ਸਾਹਿਬ ਆਪਣੀ ਦਸਤਾਰ ਆਪਣੇ ਹੀ ਸਾਰੇ ਬਸਤਰ ਬਖਸ਼ ਦਿੱਤੇ।
ਗੁਰੂ ਡਰੌਲੀ ਤੇ ਜਬ ਧਾਏ।
ਜਦੋਂ ਗੁਰੂ ਛੇਵੇਂ ਪਾਤਸ਼ਾਹ ਜੀ ਡਰੌਲੀ ਤੋਂ ਤੁਰੇ ਸਨ।
ਬਿਧੀ ਚੰਦ ਸਨ ਜੀਨ ਪਵਾਏ।
ਬਿਧੀ ਚੰਦ ਵੀ ਮਗਰੇ ਘੋੜੇ ਤੇ ਕਾਠੀ ਪਾ ਕੇ।
ਪ੍ਰਬਲ ਤੁਰੰਗਮ ਤਬ ਪਰੇਰਾ।
ਬੜਾ ਗੁਰੂ ਜੀ ਦਾ ਤੇਜ ਚੱਲਣ ਵਾਲਾ ਰਾਕੀ ਪ੍ਰੇਰਿਆ।
ਕਿਤ ਧਵਾਏ ਕਿਤ ਪੋਈਆ ਸ਼ੇਰਾ।
ਕਿਤੇ ਭਜਾਉਂਦੇ ਹਨ ਕਿਤੇ ਦੁੜਕੀ ਲਾਉਂਦੇ ਹਨ ਕਿਤੇ ਕੋਈ ਚਾਲ ਤੇ ਕਿਤੇ ਕੋਈ ਚਾਲ।
ਪੈਂਦੇ ਖਾਂ ਆਦਿਕ ਸੁਣੇ।
ਅਤੇ ਪੈਂਦੇ ਖਾਂ ਨੇ ਵੀ ਸੁਣਿਆ ਕਿ ਗੁਰੂ ਜੀ ਬਿਨਾਂ ਹੀ ਦੱਸਿਆ ਤੋਂ ਅੱਜ ਜੰਗਲ ਨੂੰ ਚਲੇ ਗਏ ਮਗਰੇ ਹੀ ਸਿੱਖ ਚੱਲੇ।
ਤੁਰਤ ਸ਼ਸਤਰ
ਸੁਣੇ। ਤਤਕਾਲ ਸ਼ਸਤਰ ਬਸਤਰ ਲੈ ਕੇ ਸਿੱਖ ਮਗਰੇ ਹੀ ਗੁਰੂ ਜੀ ਦੇ ਚੱਲੇ ਆਏ।
ਸੋਝੀ ਨਹੀਂ ਗੁਰੂ ਕਿਤ ਗਏ।
ਪਤਾ ਜੋ ਨਹੀਂ ਵੀ ਗੁਰੂ ਜੀ ਕਿੱਥੇ ਗਏ ਹਨ।
ਸੁਣ ਸੁਣ ਸੁਭਾਟੇ ਰੂੜਤ ਪਏ।
ਸੁਣ ਸੁਣ ਕੇ ਸੂਰਮੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖਬਰ
ਕਿਸ ਨੂੰ ਸੰਗ ਮਿਲਾਵੇ।
ਮਹਾਰਾਜ ਜੀ ਨੇ ਅੱਜ ਪਤਾ ਨੀ ਕਿਸੇ ਨੂੰ ਨਾਲ ਵੀ ਨੀ ਲਿਆ ਇਕੱਲੇ ਹੀ ਚਲੇ ਗਏ ਹਨ।
ਖੋਜ ਦੇਖ ਕਰ ਹੈਨ ਤਵਾਵੇ।
ਹੁਣ ਘੋੜਿਆਂ ਦੇ ਖੁਰੇ ਤੋਂ ਹੀ ਖੋਜ ਕੱਢ ਲਿਆ ਸੂਰਮੇ ਸਿੱਖਾਂ ਨੇ ਮਗਰ ਮਗਰ ਚਲੇ ਆਏ।
ਅੱਗੇ ਪਾਛੇ ਲਿਹਾ ਦੇ ਹੋ।
ਅੱਗੇ ਪਿੱਛੇ ਇਧਰ ਉਧਰ ਦੇਖਦਿਆਂ ਅੰਦਾਜੇ ਨਾਲ ਹੀ
ਆਵਤ ਚਮੂ ਚੜੀ ਗੁਰਨੇ ਹੋ।
ਗੁਰੂ ਪਾਤਸ਼ਾਹ ਜੀ ਜਿੱਥੇ ਬਿਰਾਜਮਾਨ ਹਨ ਕੀ ਦੇਖਿਆ ਕਿ ਲਾਗੇ ਹੀ ਗੁਰੂ ਦੀਆਂ ਫੌਜਾਂ ਆ ਗਈਆਂ।
ਕੁਝ ਕੁ ਰਹੇ ਦਿਨ ਵਿਧਿਆ ਆਇਓ,
ਕੁਝ ਕੁ ਦਿਨ ਢਲੇ ਤੋਂ ਵਿਧੀ ਚੰਦ ਆ ਗਿਆ।
ਦਰਸ ਦੇਖ ਕਰ ਸੀਸ ਨਿਵਾਇਓ,
ਗੁਰੂ ਜੀ ਦਾ ਦਰਸ਼ਨ ਕਰਕੇ ਮੱਥਾ ਟੇਕਿਆ।
ਸਿੱਖਣ ਸੰਗ ਬਾਕ ਬਖਾਨਕ,
ਆਪਣੇ ਸਿੱਖਾਂ ਨਾਲ ਬਚਨ ਬਲਾਸ ਹੋ ਰਹੇ ਹਨ।
ਇਹਨੇ ਤੇ ਆਏ ਹਿਰਦੈ ਪਛਾਣਤ,
ਗੁਰੂ ਜੀ ਨੇ ਕਿਹਾ ਵਿਧੀ ਚੰਦ ਇਹਨਾਂ ਸਿੱਖਾਂ ਦੇ ਖਿੱਚੇ ਹੋਏ ਇੱਥੇ ਆਏ ਸਾਂ।
ਮਹਾਰਾਜ ਇਕਲ ਹੀ ਆਏ,
ਮਹਾਰਾਜ ਤੁਸੀਂ ਇਕੱਲੇ ਹੀ ਆ ਗਏ।
ਤੁਰਤ ਚੜਿਓ ਮੈਂ ਨਹਿ ਦਰਸਾਏ,
ਮਹਾਰਾਜ ਮੈਂ ਫਿਰ ਮਗਰੋਂ ਕਿਸੇ ਨੂੰ ਨੀ ਲਿਆ, ਇਕੱਲਾ ਹੀ ਮੈਂ ਮਗਰ ਨੱਠ ਆਇਆ।
ਸਤਿਗੁਰ ਕਹਿਓ ਨਾ ਮੈਂ ਇਵੇਂ ਆਵਤ,
ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਏਦਾਂ ਤੇ ਨਹੀਂ ਸੀ ਆਉਣਾ।
ਅੰਤ ਹੋਏ ਜਾਵਤ,
ਜੇ ਅਸੀਂ ਨਾ ਆਉਂਦੇ ਤੇ ਸਾਧੂ ਰੂਪੇ ਦੀ ਜਾਨ ਨਿਕਲ ਜਾਣੀ ਸੀ। ਤ੍ਰੇ ਨਾਲ ਇੰਨੇ ਵਿਆਕੁਲ ਸਨ,
ਉਬਾਰਨ ਕੇ ਸਾਏ,
ਇਹਨਾਂ ਨੂੰ ਬਚਾਉਣ ਵਾਸਤੇ ਹੀ ਸਾਡਾ ਆਉਣਾ ਹੋਇਆ।
ਜੇਠ ਦੁਪਹਿਰੀ ਮੈਂ ਉਤਰਾਏ,
ਸੋ ਜੇਠ ਦੇ ਦੁਪਹਿਰੇ ਕਾਲ ਦੇ ਅੰਦਰ ਉਥੋਂ ਜਿਉਂ ਅਸੀਂ ਨਸੇ ਆ ਕੇ ਇਹਨਾਂ ਦੇ ਮਨ ਦੀ ਕਾਮਨਾ ਪੂਰੀ ਕੀਤੀ।
ਦਇਆ ਸਿੰਧ ਤੈ ਤੇ ਚੜ ਚਾਲੇ,
ਦਇਆ ਦੇ ਸਮੁੰਦਰ ਸਤਿਗੁਰੂ ਜੀ ਹੁਣ ਇਥੋਂ ਅੱਗੇ ਚੱਲੇ।
ਸਾਧੂ ਸਤ ਬਨ ਨਾਲੇ,
ਸਾਧੂ ਰੂਪਾ ਸਾਧੂ ਦੀ ਸਾਧੂ ਦਾ ਸਪੁੱਤਰ ਅਤੇ ਨੌਂ ਵੀ ਨਾਲ ਹਨ।
ਵਰਕੇ ਸ਼ਸਤਰ ਬਸਤਰ ਜੋ ਲੀਏ,
ਸੋ ਸਾਰੇ ਸਤਿਗੁਰੂ ਜੀ ਦੇ ਸ਼ਸਤਰ ਬਸਤਰ ਨਾਲ ਲਏ ਹੋਏ ਨੇ। ਗੁਰੂ ਜੀ ਦੇ ਨਾਲ ਚੱਲਿਆ ਹੁੰਦਾ ਸਾਰਾ ਪਰਿਵਾਰ।
ਸੋ ਸੁਧਾਰ ਸਿਰ ਧਾਰਨ ਕੀਏ,
ਸੋ ਜਿਹੜੇ ਗੁਰੂ ਜੀ ਨੇ ਬਸਤਰ ਦਿੱਤੇ ਅਤੇ ਸ਼ਸਤਰ ਦਿੱਤੇ, ਇਹ ਨੀ ਵੀ ਗੁਰੂ ਜੀ ਦੀ ਕਿਰਪਾਨ ਝੱਟ ਗਾਤਰੇ ਪਾ ਲਈ ਹੋਵੇ, ਸਗੋਂ ਉਹਨੂੰ ਬੜੇ ਅਦਬ ਦੇ ਨਾਲ ਸਤਿਗੁਰੂ ਜੀ ਦੇ ਸ਼ਸਤਰਾਂ ਨੂੰ ਅਤੇ ਬਸਤਰਾਂ ਨੂੰ ਗਲੇਟ ਕੇ ਕੱਪੜੇ ਵਿੱਚ ਗੁਰੂ ਕੇ ਪ੍ਰੇਮੀਆਂ ਨੇ ਆਪਣੇ ਸਿਰ ਤੇ ਚੁੱਕਿਆ ਹੈ।
ਚਲਤ ਸੰਗ ਮੈਂ ਪ੍ਰਭੂ ਨਿਹਾਰੇ,
ਸੋ ਚਲੇ ਜਾਂਦੇ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੇਖਿਆ ਕਿ ਇਹਨਾਂ ਨੂੰ ਸ਼ਸਤਰਾਂ ਦਾ ਅਦਬ ਰੱਖਣਾ ਆਉਂਦਾ ਹੈ।
ਕਿਰਪਾ ਸਹਿਤ ਬਿਕਸੰਤੇ ਚਾਰੇ,
ਸੋ ਕਿਰਪਾ ਦੇ ਘਰ ਵਿੱਚ ਆ ਕੇ ਪ੍ਰਸੰਨ ਹੋ ਕੇ ਗੁਰਦੇਵ ਬੋਲੇ,
ਰੂਪ ਚੰਦ ਤੈਂ ਬਸਤਰ ਨਾ ਪਾਏ।
ਰੂਪ ਚੰਦ, ਭਾਈ ਤੈਨੂੰ ਅਸੀਂ ਬਸਤਰ ਦਿੱਤੇ ਸੀ, ਤੂੰ ਪਹਿਨੇ ਨਹੀਂ ਹਨ।
ਇਹ ਸ਼ਸਤਰ ਜੋ ਅੰਗ ਨਾ ਲਾਏ,
ਅਤੇ ਇਸੇ ਤਰ੍ਹਾਂ ਹੀ ਅਸੀਂ ਸ਼ਸਤਰ ਦਿੱਤੇ ਸਨ ਜਿਹੜੇ ਤੂੰ ਸਜਾਏ ਨਹੀਂ ਹਨ।
ਪਰ ਧਾਰੇ ਉਠਾਏ ਕਰ ਚਾਲਾ,
ਤੂੰ ਸਿਰ ਦੇ ਉੱਤੇ ਰੱਖ ਕੇ ਤੁਰਿਆ ਚੱਲਦਾ ਹੈ।
ਕਿਉਂ ਨਾ ਪਹਿਰ ਪਾ ਵੀਰ ਵਿਸਾਲਾ,
ਕਿਉਂ ਨੀ ਤੂੰ ਸਾਡੇ ਦਿੱਤੇ ਸ਼ਸਤਰ ਬਸਤਰ ਧਾਰਨ ਕਰਕੇ ਸੂਰਮਾ ਬੰਕਾ ਬਣ ਕੇ ਚੱਲਦਾ।
ਰੂਪ ਚੰਦ ਕਰ ਜੋਰ ਉਚਾਰਾ,
ਅੱਗੋਂ ਭਾਈ ਰੂਪ ਚੰਦ ਹੱਥ ਜੋੜ ਕੇ ਕਹਿਣ ਲੱਗਾ,
ਦਾਸਨ ਕੋ ਦਾਸ ਵਿਚਾਰਾ,
ਮਹਾਰਾਜ ਮੈਂ ਤੇ ਆਪ ਜੀ ਦੇ ਦਾਸਾਂ ਦਾ ਦਾਸ ਹਾਂ।
ਤੁਛ ਜੀਵ ਮਤ ਮੰਦ ਮਲੀਨਾ,
ਅਸੀਂ ਤੁਛ ਕਲਯੁਗੀ ਜੀਵ ਮੰਦੀ ਮਤ ਵਾਲੇ,
ਭਗਤ ਗਿਆਨ ਗੁਣ ਗਣ ਤੇ ਹੀਣਾ,
ਭਗਤੀ ਅਤੇ ਗਿਆਨ ਤੋਂ ਹੀਣੇ ਹਾਂ।
ਸਭ ਜਗ ਕਰਤਾ ਹੈ ਤਾ ਸਮੀ,
ਆਪ ਜੀ ਤਾਂ ਸਾਰੇ ਜਗਤ ਦੇ ਮਾਲਕ, ਸਾਰੇ ਜਗਤ ਨੂੰ ਬਣਾਉਣ ਵਾਲੇ ਅਤੇ ਨਾਸ ਕਰਨ ਵਾਲੇ ਹੋ।
ਚਾਹੋ ਸੋ ਕਰੋ ਅੰਤਰ ਜਾਮੀ,
ਇਹ ਅੰਤਰ ਜਾਮੀ ਸਤਿਗੁਰੂ ਜੋ ਆਪ ਜੀ ਚਾਹੋ ਸੋ ਹੀ ਕਰੋ।
ਸ਼ਸਤਰ ਬਸਤਰ ਜੋ ਤੁਮ ਤਨ ਕੇਰੇ,
ਜਿਹੜੇ ਆਪ ਜੀ ਦੇ ਪਹਿਨੇ ਹੋਏ ਸ਼ਸਤਰ ਅਤੇ ਬਸਤਰ ਹਨ,
ਸੁਖਦ ਸੋ ਪੂਜਮਾਨ ਹੈ ਮੇਰੇ।
ਉਹ ਮਹਾਰਾਜ ਅਸੀਂ ਸੁਖਦਾਇਕ ਜਾਣ ਕੇ ਇਹਨਾਂ ਦੀ ਪੂਜਾ ਕਰਾਂਗੇ।
ਇਹਦੀ ਬੇਅਦਬੀ ਕਿਵੇਂ ਬਣ ਆਵੇ,
ਮਹਾਰਾਜ ਇੰਨੀ ਬੇਅਦਬੀ ਕਰਨੀ ਬਣਦੀ ਨਹੀਂ ਕਿ ਤੁਹਾਡੇ ਬਸਤਰ ਅਸੀਂ ਪਹਿਨ ਲਈਏ।
ਸਮਝਾਨ ਪੂਜਬੋ ਭਾਵੇ,
ਇਹ ਬਸਤਰ ਤੇ ਸ਼ਸਤਰ ਤੁਹਾਡਾ ਰੂਪ ਜਾਣ ਕੇ ਅਸੀਂ ਇਹਨਾਂ ਦੀ ਪੂਜਾ ਕਰਾਂਗੇ।
ਹਰ ਗੋਬਿੰਦ ਭਗਤ ਪਛਾਣੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਾਣ ਲਿਆ ਕਿ ਪੱਕੇ ਭਗਤ ਹਨ, ਸ਼ਰਧਾ ਹੈ ਇਹਨਾਂ ਦੇ ਮਨ ਵਿੱਚ।
ਸੁਣ ਪ੍ਰਸੰਨ ਹੋਏ ਬਾਕ ਬਖਾਨੇ,
ਸੁਣ ਕਰਕੇ ਗੁਰੂ ਜੀ ਪ੍ਰਸੰਨ ਹੋਏ ਅਤੇ ਬਚਨ ਕੀਤਾ।
ਜੋ ਦਈ ਹਮਾਰੀ,
ਅੱਛਾ ਬਈ ਰੂਪ ਚੰਦ ਜਿਹੜੀ ਸ੍ਰੀ ਸਾਹਿਬ ਤੈਨੂੰ ਦਿੱਤੀ ਹੈ ਇਹ ਤੂੰ ਆਪ ਨਹੀਂ ਧਾਰਨ ਕਰਨੀ, ਭਾਵ ਆਪ ਗਾਤਰੇ ਨਹੀਂ ਪਾਉਣੀ।
ਤਾਂ ਹੋਏ ਰਸਨਾ ਤੇਜ ਤੁਮਾਰੀ,
ਭਈ ਜੇ ਤੂੰ ਇੰਨਾ ਅਦਬ ਰੱਖਦਾ ਕਿ ਮੈਂ ਇਸ ਸ੍ਰੀ ਸਾਹਿਬ ਜੀ ਦੀ ਪੂਜਾ ਕਰਾਂਗਾ, ਘਰ ਵਿੱਚ ਸੋਹਣਾ ਪਲੰਗ ਡਾਹ ਕੇ ਚਾਦਰ ਵਿਛਾ ਕੇ ਉਹਦੇ ਉੱਤੇ ਗੁਰੂ ਕੇ ਸ਼ਸਤਰ ਅਤੇ ਗੁਟਕੇ ਅਤੇ ਗੁਰੂ ਪਾਤਸ਼ਾਹ ਜੀ ਦੀਆਂ ਪੋਥੀਆਂ अज भी गुरु के सिखां दे घर विच ऐसी श्रद्धा भावना देखी जांदी है। जिहड़े गुरु पातशाह ते श्रद्धा धारदे हन, सतगुरु जी ने कहा चंगा भी जे तू साडी दित्ती हुई श्री साहिब धारण नहीं करनी, फिर
तरहो ना तेग जो दई हमारी, होए रसना तेग तुम्हारी,
ता फिर तेरी जड़ी जुबान है ना ए ही तेग दा कम करेगी, तेरी जुबान ही कृपान दा कम करेगी।
श्रापो बिलमन होए
रूप चंद जिन्नू तुसी वर दे दियो दा वर भी पूरा, जिन्नू श्राप दे दियो ओ भी पूरा, भाव जो तुहाडी रसना विच्चों बचन निकल जावे ओ पूरा होवेगा। अजे भी ऐसे खानदान कई मौजूद हन जिन्हां जिन्हां उत्ते सतगुरु जी दियां बख्शिशां होईयां ने, जिन्हां नूं वर प्राप्त होए हन, अजे तक उन्हां दे घरां विच रिद्धियां सिद्धियां निधियां, जो ओ बचन मूहों कह देण ओ पूरा हो जांदा है।
प्राण अंत नहीं सोए
सो प्राणा दे अंत तक वर दे दिता गुरु जी ने के तुहाडी रसना कृपान दा कम करेगी।
सहते चतरकूत चल आए
सतगुरु पातशाह जी उत्थों चार को अगे फिर चल के आए,
इंदर करनी तह दरसाए
उत्थे बड़ी सोहनी इको जी पदरी जमीन आई,
डेरा करत पए गुण खानी
गुणा दे खजाने सतगुरु जी ने इत्थे डेरा ला दिता।
रचो ग्राम ए थां कहे बानी
गुरु छेवे पातशाह जी ने फरमाया के साधु रूप चंद इथे भी नगर वसाउणा है।
जब संध्या होई तह आए
जिस वेले संध्या होई ता इथे डेरा कीता,
पैंद खान सो पट समदाए
इन्ने चिर नूं पैंदे खां ते होर सूरमे भी आ मिले,
हैन भजावत पहुंचे कहां
घोड़े भजाउंदे भजाउंदे इथे आ पुजे,
एक सतगुर पायो सुख महा
सतगुरु जी दा दर्शन करके बड़ा भारी आनंद खिड़िया।
चमु मग मह की डेरा
तो जेड़ी फौज सी उसने डेरा कीता कुछ समा रस्ते विच,
पत्रियो अंधकार जब हेरा
जिस वेले शामा पै गईयां चार चफेरे हनेरा हो गया,
तहें बस कर गुर निसा बिताई
गुरु छेवें पातशाह जी ने इत्थे ही रात कटी,
जागे सकल प्रात होए आई
अमृत वेला होया ते समेत सिख संगता ते गुरु कियां फौजां दे सब संगता जागियां,
निज कर सो गुर टक लगाए
अपने हथी छेवे पातशाह जी ने इथे टक लाया टप लाया नगर वसाउण लई,
मोहड़ा गाड हृदय हर खाएब
अदे मोड़ी गड दिती ते गुरु जी मन विच बड़े प्रसन्न होए,
साधु संग पयो होए ग्राम
गरीब नवाज पातशाह जी ने वर दिता के साधु इथे नगर आबाद होवेगा।
अपने नाम पर धरे सनाम
एदे एस नगर दा नां जेड़ा ना ओ तू अपने नां उते रख लै,
सुन साधु कर जोरे उचारा
हाथ जोड़ के साधु बोलिया
मुझ ते मम सुख सिखे उदारा,
महाराज मेरे नालों जेड़ा मेरा पुत्र है ना ए सिखी विच पक्का है, भाव अजकल भी जेड़े बच्चे ने ओ जदो सुनदे ने, आज छोटी जी गुड्डी ने अजे कल परसों की गल आ मेनू पुछदी जी कि बाबा जी सिख कौन हुंदा, मैं क्या तू अपने बापू नू पुछ लेना, ओदे बापू दा मुंह सिर मुन्या हुण ओ की दसे। जदों छोटे बच्चियां दे मन अंदर ऐसे संस्कार जागणगे तो फिर पुछणगे ते फिर ओदा प्रभाव माता पिता ते भी हुंदा। कई ऐसे परिवार देखे गए ने कि जिन्हां दे बच्चियां ने कथा सुनी उन्हां दे मन अंदर सिखी दा जज्बा जागया, उन्हां ने फिर प्रेरणा करके अपने सारे घर दा सुधार कर लिया। सो सतगुरु पातशाह जिन्हां जीवां ते कृपा करदे उन्हां दे मन विच ऐसी श्रद्धा आउंदी। साधु कहण लगा कि महाराज मेरे नालों जेड़ा मेरा काका है ना वो सिखी विच ज्यादा पक्का है,
निश्चा अदके आपके माही
उसका निश्चा आप जी उत्ते मेरे नालों ज्यादा है,
बस हो रहा है कब विसरत नहीं। सतगुरु महाराज जी मेरे काके नू आप जी कदे भी मनो नहीं विसरदे, ओते रात दिन आप जी नू चेते करदा रहिंदा है।
पुत्र नाम पर रखो नाम।
महाराज जे फिर साडे नां ते शहर दा नां रखना ते मेरे पुत्र दे नाम ते रख दियो।
सुन गुर भाखियो पाग्राम।
सतगुरु छेवें पातशाह जी ने कहा इस नगर दा नाम रूपाग्राम होया रूप चंद दे नामे उत्ते।
कहियो बहुरे अब सदन बनी जाए।
गुरु जी ने फरमाया के हुण इत्थे सोहणे सोहणे घर बनवाओ।
किदसा देशन बिखर जनी जाए।
ये जेड़ा तुहाडा शहर है सारे जगत विच प्रगट हो जावेगा।
हम की पुन आवे इस स्थान।
असी भी इस जगह ते आया करांगे समय समय अनुसार।
केतक दिवस करें गुजरान।
कुछ क दिन इत्थे रह के गुजारा करया करांगे।
कहे सतगुर भेस वार।
एदा वर दे के छेवे पातशाह जी ने उत्थों सवारी कीती।
सने सने चढ़ खिड़त शिकार।
सहजे सहजे गुरुदेव महाराज जंगलां विच विचर दे शिकार खेड़ दे मौजां दे मालक सतगुरु जी जीवां दी कल्याण कर दे।
साधु रूप चंद मिल दो।
साधु अते रूप चंद दोवे ही प्यो पुत्र।
राम बसावन कीनस सो।
गुरु जी दे बल दा सदका लग पे इस यार विच उसे दिन तो ही गुरु जी दे निवित लंगर तैयार करके अरदास करके वरताउणा शुरू कर दिता। जिथे भी कोई सिख श्रद्धा नाल गुरु दे निवित लंगर बना के वरताउंदा है ते गुरु दा ही अन्न जल समझदा उस घर विच शक्ति आ जांदी है।
और पर कर नरगण तब बासे।
गुरु जी दे वरदा सदका इथे बहुत प्रेमी आ के घर बना के रहन लग पै।
माने अपने रचे अवासे।
लोका ने आपो अपनी जगह लै के घर बना लै।
देव देव की करबे लागे।
जेड़े भी इस नगर विच वसदे ने गुरु के लंगर दी सेवा विच हाथ वटाउंदे हन।
गुरु प्रेम में रहनित
गुरु जी दे प्रेम विच जिन्ना दा मन अठे पैर पुरचा रहिंदा है।
स्त्री पुरुष टहल को करही।
की स्त्री ते की पुरुष सारे ही रल के सेवा करदे हन।
युद्ध ते असन दे भाव सो तरही।
जेड़े भुखे हन उन्हां नू भोजन मिलदा है।
अब लगते के है एहो रीत।
जे किसे नू बस्त्र दी लोड़ होवे ते बस्त्र भी देंदे हन। कवि भाई संतोख सिंह जी चूड़ा मने लिखते हन के अजे तक उथे ए ही रीत है।
देवह देग तरहें और प्रीत।
मन विच प्रीति धार के गुरु दे निवित लंगर वरताउंदे हन।
बड़े विद्वान पी पए।
बड़े बड़े शाहूकार बड़े बड़े सरदार बड़े बड़े माया दे मालक भी बन गए पर अजे भी गुरु दी सेवा नहीं त्याग दे अपने हथी सेवा टहल कर दे हन। ਤੁਸੀਂ ਵੱਡੇ ਵੱਡੇ ਸਥਾਨਾਂ ਤੇ ਕਈ ਵਾਰ ਯਾਤਰਾ ਨੂੰ ਜਾਂਦੇ ਹੋ। ਹੋਲੇ ਮਹੱਲੇ ਦਾ ਪੁਰਬ ਦੁਸਹਿਰੇ ਦਾ ਪੁਰਬ ਅਤੇ ਵਿਸਾਖੀ ਦੇ ਮਹਾਨ ਸਮਾਗਮਾਂ ਤੇ ਬੜੇ ਬੜੇ ਤਕੜੇ ਗੁਰੂ ਦੀ ਕਿਰਪਾ ਵਾਲੇ ਸਿੱਖ ਆਉਂਦੇ ਹਨ। ਫਿਰ ਇਕੱਲਾ ਇਕੱਲਾ ਸਿੱਖ ਲੰਗਰ ਕਰਾਉਂਦਾ ਦਸ ਦਸ ਲੱਖ ਆਦਮੀ ਦਾ ਭੋਜਨ ਬਣਦਾ ਹੈ। ਸ੍ਰੀ ਅਨੰਦਪੁਰ ਸਾਹਿਬ ਜਾਓ ਕਿੰਨੇ ਲੰਗਰ ਲੱਗੇ ਹੁੰਦੇ ਨੇ। ਦਸਮ ਪਾਤਸ਼ਾਹ ਜੀ ਦੇ ਸਮੇਂ ਵੀ 22 ਲੰਗਰ ਚੱਲਦੇ ਸਨ ਅਨੰਦਪੁਰ ਸਾਹਿਬ ਦੇ ਅੰਦਰ। ਇੱਕ ਦਿਨ ਦਸਮ ਮਹਾਰਾਜ ਜੀ ਨੇ ਪਰਖ ਕੀਤੀ ਚੌਂਕੀਦਾਰਾਂ ਵਾਲੇ ਕੱਪੜੇ ਪਾ ਲਏ ਫਟੀ ਜੀ ਕਮਲੀ ਦੀ ਬੁੱਕਲ ਮਾਰ ਲਈ ਤੇ ਲੰਗਰ ਵਿੱਚ ਜਾ ਕੇ ਆਦੇਸ਼ ਕੀਤਾ ਸਤਿਕਰਤਾਰ ਕਿਹਾ ਜਿਹੜੇ ਲੰਗਰੀ ਸੀ ਬਣ ਠਣ ਕੇ ਬੈਠੇ ਹੋਏ ਇਹਨਾਂ ਨੂੰ ਕਿਹਾ ਵੀ ਭੁੱਖ ਬੜੀ ਲੱਗੀ ਮਿੱਤਰੋ ਕਹਿੰਦੇ ਵੀ ਬਹਿ ਜਾ ਬਾਬਾ ਅਜੇ ਕਥਾ ਹੁੰਦੀ ਆ ਭੋਗ ਪਊਗਾ ਤੇ ਫੇਰ ਲੰਗਰ ਖੁੱਲੂਗਾ। ਗੁਰੂ ਜੀ ਅਗਲੇ ਲੰਗਰ ਵਿੱਚ ਚਲੇ ਗਏ। ਅਗਲੇ ਲੰਗਰ ਵਿੱਚ ਗਏ ਤੇ ਉਹ ਲਾਂਗਰੀ ਜਥੇਦਾਰ ਕਹਿੰਦਾ ਵੀ ਤੈਨੂੰ ਹੁਣੇ ਭੁੱਖ ਲੱਗ ਗਈ ਆ ਅਜੇ ਤੇ ਰਹਿ ਰਾਸ ਦਾ ਪਾਠ ਨਹੀਂ ਹੋਇਆ। ਜਿੰਨਾ ਚਿਰ ਰਹਿ ਰਾਸ ਦਾ ਪਾਠ ਨਹੀਂ ਹੁੰਦਾ ਉਨਾ ਚਿਰ ਲੰਗਰ ਨਹੀਂ ਮਿਲਣਾ। ਗੁਰੂ ਜੀ ਤੀਸਰੇ ਲੰਗਰ ਵਿੱਚ ਚਲੇ ਗਏ। ਜਾ ਕੇ ਫਿਰ ਲੰਗਰ ਮੰਗਿਆ ਤਾਂ ਉਹਨੇ ਕਿਹਾ ਵੀ ਅਜੇ ਬੈਠਾ ਰਹੋ। ਕਈ ਵੱਡੇ ਵੱਡੇ ਸਥਾਨ ਨੇ ਜਿਹੜੇ ਤਕੜੇ ਤਕੜੇ ਬੰਦੇ ਨੇ ਉਹਨਾਂ ਨੂੰ ਲੰਗਰ ਪਹਿਲਾਂ ਖਵਾ ਦਿੰਦੇ ਨੇ ਜਿਹੜੇ ਗਰੀਬ ਨੇ ਉਹਨਾਂ ਦੀ ਬਾਅਦ ਵਿੱਚ ਵਾਰੀ ਆਉਂਦੀ। ਇੱਕ ਵਾਰ ਸੰਤ ਮਹਾਂਪੁਰਸ਼ ਆਏ ਕਿਸੇ ਸਰਦਾਰ ਨੇ ਭੰਡਾਰਾ ਕੀਤਾ ਅਖੰਡ ਪਾਠ ਦਾ ਭੋਗ ਪਿਆ ਜਲੇਬ ਕੱਢੇ। ਜਿਹੜੇ ਜਿਹੜੇ ਬੰਦਿਆਂ ਨੂੰ ਸੱਦਾ ਦੇ ਕੇ ਅੰਗ ਸਾਕ ਤੇ ਵੱਡੇ ਵੱਡੇ ਸਰਦਾਰ ਸੱਦੇ ਸੀ ਉਹ ਅੰਦਰ ਤੇ ਬਾਕੀ ਗਰੀਬ ਗੁਰਬਾ ਬਾਹਰ।
ਸੰਤਾਂ ਨੇ ਅਰਦਾਸ ਕਰਕੇ ਕਿਹਾ ਵੀ ਪਹਿਲਾਂ ਲੰਗਰ ਬਾਹਰੋਂ ਵਰਤਣਾ ਸ਼ੁਰੂ ਹੋਊਗਾ। ਇਹ ਜਿਹੜੇ ਅੰਦਰ ਆ ਕੇ ਬੈਠੇ ਨੇ ਨਾ, ਇਹਨਾਂ ਨੂੰ ਬਾਅਦ ਵਿੱਚ ਲੰਗਰ ਵਰਤੂ। ਜਿਹੜੇ ਗਰੀਬ ਨੇ ਉਹਨਾਂ ਦੀਆਂ ਪੰਗਤਾਂ ਲਾ ਕੇ ਪਹਿਲਾਂ ਉਹਨਾਂ ਨੂੰ ਲੰਗਰ ਛਕਾਇਆ। ਕਿਉਂ? ਦਸਮ ਪਾਤਸ਼ਾਹ ਜੀ ਦਾ ਹੁਕਮ ਹੈ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਜਿਹੜਾ ਵੀ ਆਪਣੀ ਦਸਾਂ ਨਵਾਂ ਦੀ ਕਿਰਤ ਕਮਾਈ ਵਿੱਚੋਂ ਕਿਸੇ ਗਰੀਬ ਦੇ ਮੂੰਹ ਵਿੱਚ ਅੰਨ ਪਾ ਦਿੰਦਾ, ਉਹ ਸਿੱਧਾ ਹੀ ਗੁਰੂ ਨੂੰ ਪਹੁੰਚ ਜਾਂਦਾ ਹੈ। ਸੋ ਇਸ ਪ੍ਰਕਾਰ ਦੇ ਨਾਲ ਕਲਗੀਧਰ ਪਾਤਸ਼ਾਹ ਪ੍ਰੀਖਿਆ ਕਰਦੇ ਕਰਦੇ, ਕੋਈ ਸਿੱਖ ਕੁਝ ਕਹਿ ਰਿਹਾ, ਕੋਈ ਕੁਝ ਕਹਿ ਰਿਹਾ। ਕਿਸੇ ਨੇ ਕਿਹਾ ਵੀ ਅੱਗੇ ਹੀ ਅੰਦਰ ਬੜੀ ਭੀੜ ਆ, ਠਹਿਰੋ, ਵਾਰੀ ਆਊਗੀ ਤੇ ਫਿਰ ਪੰਗਤ ਲਾਵਾਂਗੇ। ਭਾਈ ਨੰਦ ਲਾਲ ਸਾਹਿਬ ਜੀ ਦੇ ਡੇਰੇ ਕਲਗੀਆਂ ਵਾਲੇ ਪਹੁੰਚ ਗਏ। ਸਤਿਗੁਰੂ ਜੀ ਨੇ ਜਾ ਕੇ ਆਵਾਜ਼ ਦਿੱਤੀ ਕਿ ਭੁੱਖ ਬੜੀ ਲੱਗੀ ਹੈ, ਗੁਰੂ ਕੇ ਸਿੱਖੋ ਕੋਈ ਭੋਜਨ ਮਿਲੇਗਾ? ਭਾਈ ਨੰਦ ਲਾਲ ਸਾਹਿਬ ਜੀ ਕਹਿਣ ਲੱਗੇ ਵੀ ਤੁਰਤ ਰਸੋਈ ਤੇ ਜਿਹੋ ਜੀ ਹੈਗੀ ਹੁਣੇ ਹਾਜ਼ਰ ਹੈ। ਮਹਾਰਾਜ ਕਿਰਪਾ ਕਰਕੇ ਥੋੜਾ ਜਿਹਾ ਚਿਰ ਠਹਿਰ ਜਾਓ ਤੇ ਮੈਂ ਹੁਣੇ ਪ੍ਰਸ਼ਾਦੇ ਪਕਾ ਦਿੰਦਾ। ਦਾਲ ਭਿਉਂ ਕੇ ਰੱਖੀ ਆ, ਆਟਾ ਗੁੰਨ ਕੇ ਰੱਖਿਆ। ਗੁਰੂ ਜੀ ਨੇ ਕਿਹਾ ਵੀ ਸਾਡੇ ਕੋਲ ਇੰਨਾ ਸਮਾਂ ਨਹੀਂ ਬਹਿਣ ਜੋਗਾ। ਉਸੇ ਤਰ੍ਹਾਂ ਗੁੱਝਾ ਹੋਇਆ ਆਟਾ ਤੇ ਭਿੱਜੀ ਹੋਈ ਦਾਲ ਦੇ ਦਿੱਤੀ। ਸਤਿਗੁਰੂ ਜੀ ਲੈ ਕੇ ਰਮਦੇ ਹੋਏ ਅਗਲੇ ਦਿਨ ਦੀਵਾਨ ਸਜਿਆ। ਸਜੇ ਦੀਵਾਨ ਵਿੱਚ ਗੁਰੂ ਜੀ ਨੇ ਕਿਹਾ ਵੀ ਜਿਹਦਾ ਜਿਹਦਾ ਆਨੰਦਪੁਰ ਵਿੱਚ ਲੰਗਰ ਚੱਲਦਾ ਨਾ, ਉਹ ਸਾਰਿਆਂ ਨੂੰ ਸਿਰੋ ਪਾਓ ਦੇਣੇ। ਫਿਰ ਜਥੇਦਾਰ ਅੱਗੇ ਪਿੱਛੇ ਹੋ ਕੇ ਖੜੇ ਹੋ ਗਏ, ਮਹਾਰਾਜ ਮੇਰਾ ਲੰਗਰ, ਮੇਰਾ ਲੰਗਰ। ਗੁਰੂ ਜੀ ਨੇ ਕਿਹਾ ਨਹੀਂ, ਤੇਰਾ ਲੰਗਰ ਨਹੀਂ ਚੱਲਦਾ। ਫੇਲ, ਸਾਰਿਆਂ ਨੂੰ ਫੇਲ ਕਰ ਦਿੱਤਾ। ਗੁਰੂ ਜੀ ਨੇ ਕਿਹਾ ਇੱਕੋ ਹੀ ਭਾਈ ਨੰਦ ਲਾਲ ਦਾ ਲੰਗਰ ਚੱਲਦਾ। ਕਿਉਂ? ਭਾਈ ਨੰਦ ਲਾਲ ਜਿਹੜਾ ਵੀ ਗੁਰੂ ਦਾ ਸਿੱਖ ਹੁੰਦਾ ਸੀ ਉਹਨੂੰ ਗੁਰੂ ਗੋਬਿੰਦ ਸਿੰਘ ਦਾ ਰੂਪ ਸਮਝ ਕੇ ਭੋਜਨ ਛਕਾਉਂਦਾ ਸੀ। ਬਾਕੀ ਜਿਹੜੇ ਸੀ ਉਹ ਦੇਖਦੇ ਸੀ ਵੀ ਚੱਲ ਇਹਨੂੰ ਪਹਿਲਾਂ ਖਵਾ ਦਿੰਦੇ ਹਾਂ, ਇਹਨੇ ਕੀ ਕਹਿਣਾ, ਇਹਨੂੰ ਅਜੇ ਰਹਿਣ ਹੀ ਦਿੰਦੇ ਹਾਂ। ਇਹਨਾਂ ਦੇਸ਼ਾਂ ਵਿੱਚ ਤੇ ਐਸੀ ਟੋਟ ਨਹੀਂ, ਪਰ ਪੰਜਾਬ ਦੀ ਧਰਤੀ ਵਿੱਚ ਅਜੇ ਵੀ ਬੇਅੰਤ ਲੋਕ ਨੇ ਜਿਹੜੇ ਰਾਤ ਨੂੰ ਭੁੱਖੇ ਹੀ ਸੌਂ ਜਾਂਦੇ ਨੇ ਅੰਨ ਤੋਂ ਬਿਨਾਂ। ਗਰੀਬੀ ਕਾਰਨ ਕਈ ਵਿਚਾਰੇ ਨੰਗੇ ਕੱਪੜਿਆਂ ਦੇ ਨਾ ਹੋਣ ਕਰਕੇ ਹੀ ਸਿਆਲ ਵਿੱਚ ਠੰਡ ਨਾਲ ਮਰ ਜਾਂਦੇ ਹਨ। ਐਸੀਆਂ ਮੌਤਾਂ ਹਰ ਵਰੇ ਅਨੇਕਾਂ ਹੁੰਦੀਆਂ ਹਨ। ਗੁਰੂ ਪਾਤਸ਼ਾਹ ਜੀ ਦਾ ਇਹ ਧਰਮ ਹੈ ਵੀ ਜਿੱਥੇ ਗੁਰੂ ਦਾ ਸਿੱਖ ਰਹਿੰਦਾ ਹੋਵੇ ਉਹਦੇ ਆਂਢ ਗੁਆਂਢ ਵੀ ਜੇ ਕੋਈ ਭੁੱਖਾ ਨੰਗਾ ਹੋਵੇ ਤੇ ਆਪ ਸਿੱਖ ਸਰਦਾਰੀ ਕਰਦਾ ਹੋਵੇ ਤੇ ਉਹਦੀ ਖਬਰ ਲੈਣੀ ਚਾਹੀਦੀ ਆ, ਕਿਸੇ ਨਾ ਕਿਸੇ ਗੱਲੋਂ ਜੇ ਉਹ ਔਖਾ ਤੇ ਉਹਨੂੰ ਸੌਖਾ ਕਰ ਦੇਣਾ। ਇਹਦੇ ਨਾਲ ਗੁਰੂ ਦੀ ਸਿੱਖੀ ਵਿੱਚ ਵਾਧਾ ਹੁੰਦਾ ਹੈ, ਇਹਦੇ ਵਿੱਚ ਸਿੱਖੀ ਦਾ ਪ੍ਰਚਾਰ ਹੁੰਦਾ ਹੈ। ਦਸਮ ਮਹਾਰਾਜ ਜੀ ਦਾ ਹੁਕਮ ਮੰਨ ਕੇ ਇਹ ਲੰਗਰ ਚਲਾਉਂਦੇ ਹਨ।
ਬੜੇ ਸਮਰਿੱਧਵਾਨ ਵੀ ਭਏ,
ਬੜੇ ਤਕੜੇ ਸਰਦਾਰੀ ਦੇ ਮਾਲਕ ਵੀ ਬਣ ਗਏ,
ਅਗਰ ਬ੍ਰਿੰਦ ਹੋਏ ਗਏ,
ਜਿਨ੍ਹਾਂ ਦੇ ਅੱਗੇ ਫਿਰ ਨੌਕਰ ਚਾਕਰ ਵੀ ਬੇਅੰਤ ਨੇ ਸੇਵਾ ਟਹਿਲ ਕਰਨ ਵਾਲੇ। ਕਈ ਲੋਕ ਐਸੇ ਵੀ ਨੇ ਉਹ ਲੰਗਰ ਪਾਣੀ ਛਕਾਉਂਦੇਗਾ, ਨੌਕਰਾਂ ਨੂੰ ਹੁਕਮ ਦਿੰਦੇ ਵੀ ਸਾਨੂੰ ਹੱਥ ਹਿਲਾਉਣ ਦੀ ਕੀ ਲੋੜ ਆ, ਉਹਨਾਂ ਦੀ ਸੇਵਾ ਦਰ ਪ੍ਰਵਾਨ ਨਹੀਂ ਹੁੰਦੀ ਜਿੰਨਾ ਚਿਰ ਆਪ ਹੱਥਾਂ ਨਾਲ ਭਾਂਡੇ ਨਾ ਮਾਂਜੇ ਜਾਣ, ਆਪਣੇ ਹੱਥੀ ਲੰਗਰ ਤਿਆਰ ਕਰਕੇ ਸ਼ਰਧਾ ਨਾਲ ਨਾ ਛਕਾਇਆ ਜਾਵੇ। ਇਸ ਵਾਸਤੇ ਤੁਸੀਂ ਦੇਖਦੇ ਹੋ ਬੜੇ ਬੜੇ ਧਨਾਟ ਲੋਕ ਜਾ ਕੇ ਗੁਰੂ ਕੇ ਅਸਥਾਨਾਂ ਤੇ ਮਹੀਨਿਆਂ ਬੱਧੀ ਸੇਵਾ ਕਰਦੇ ਨੇ। ਆ ਪਿਛਲੇ ਵਰੇ ਦੀ ਗੱਲ ਹੈ, ਇੰਗਲੈਂਡ ਦਾ ਇੱਕ ਸਿੰਘ ਕਹਿੰਦਾ ਵੀ ਮੈਨੂੰ ਵਾਰੀ ਮਿਲਜੂ, ਮੇਰੀ ਸਲਾਹ ਵੀ 15 ਦਿਨ ਲੰਗਰ ਕਰਨਾ ਮੈਂ ਇਕੱਲੇ ਨੇ। ਅੱਗੇ ਹਿਸਾਬ ਤੁਸੀਂ ਲਾਓ ਵੀ ਇੱਕ ਡੰਗ ਲੰਗਰ ਦਾ ਵੀ ਖਰਚਾ ਕਾਫੀ ਆਉਂਦਾ, ਆਮ ਸਧਾਰਨ ਲੰਗਰ ਵੀ ਕੀਤਾ ਜਾਵੇ ਤੇ 5-10 ਹਜ਼ਾਰ ਰੁਪਇਆ ਇੱਕ ਡੰਗ ਖਰਚੇ ਆ ਜਾਂਦਾ। ਮੇਲਿਆਂ ਦੇ ਦਿਨਾਂ ਵਿੱਚ ਜਦੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ, ਸਾਡੇ ਹਜ਼ੂਰ ਸਾਹਿਬ ਜਿਹੜਾ ਹੋਲੇ ਮਹੱਲੇ ਦਾ ਲੰਗਰ ਹੁੰਦਾ, ਉਹ ਮੁੰਬਈ ਵਿੱਚ ਇੱਕੋ ਹੀ ਪਰਿਵਾਰ ਆ, ਉਹਨਾਂ ਨੂੰ ਪਤਾ ਨਹੀਂ ਕਿੰਨੇ ਵਰੇ ਹੋ ਗਏ, ਉਹਨਾਂ ਦੇ ਪਿਓ ਤੋਂ ਲੈ ਕੇ ਉਹ ਹਰ ਸਾਲ ਸੇਵਾ ਕਰਦੇ। ਇਸੇ ਤਰ੍ਹਾਂ ਗੁਰਦੁਆਰਾ ਰਤਨਗੜ੍ਹ ਲੰਗਰ ਲਾਉਂਦੇ ਨੇ ਆ ਕੇ ਨਾਗਪੁਰ ਵਾਲੇ ਸਰਦਾਰ ਸੁਰਿੰਦਰ ਸਿੰਘ ਜੀ, ਉਹਨਾਂ ਨੇ ਦੱਸਿਆ ਵੀ ਸਾਨੂੰ 22 ਸਾਲ ਹੋ ਗਏ ਨੇ, ਸੇਵਾ ਗੁਰੂ ਜੀ ਨੇ ਸਾਨੂੰ ਬਖਸ਼ੀ ਆ। 4 ਟਰੱਕ ਭਰ ਕੇ ਰਾਸ਼ਨ ਦੇ ਲਿਆਉਂਦੇ ਨੇ ਤੇ 7 ਦਿਨ ਫਿਰ ਲੰਗਰ ਚੱਲਦਾ। ਅਖੰਡ ਪਾਠ ਜਦੋਂ ਸ਼ੁਰੂ ਹੋ ਜਾਂਦਾ ਉਦੋਂ ਲੰਗਰ ਸ਼ੁਰੂ ਕਰਦੇ ਨੇ, ਜਦੋਂ ਭੋਗ ਪੈਂਦਾ ਉਸ ਦਿਨ ਸ਼ਾਮਾਂ ਨੂੰ ਸਮਾਪਤੀ ਕਰਦੇ ਨੇ। ਸੋ ਇਸ ਤਰ੍ਹਾਂ ਆਪ ਸਾਰਾ ਪਰਿਵਾਰ ਨੂੰਹਾਂ ਪੁੱਤਰ ਆਪਣੇ ਹੱਥੀਂ ਸੇਵਾ ਕਰਦੇ ਨੇ। ਤੇ ਅਸੀਂ ਉੱਥੇ ਜਾ ਕੇ ਰਹਿ ਕੇ ਵੀ ਦੇਖਿਆ ਵੀ ਕਈ ਵਾਰ ਪਿੰਡਾਂ ਦੇ ਮੂੜ ਲੋਕ ਵੀ ਆਉਂਦੇ ਨੇ ਤੇ ਉਹ ਗਾਲਾਂ ਵੀ ਕੱਢ ਜਾਂਦੇ ਨੇ ਤੇ ਉਹ ਅੱਗੋਂ ਗੁੱਸਾ ਨਹੀਂ ਕਰਦੇ। ਉਹ ਕਹਿੰਦੇ ਵੀ ਕੋਈ ਨਹੀਂ, ਇਹਦੇ ਨਾਲ ਹੀ ਸਾਡੇ ਪਾਪ ਜਿਹੜੇ ਨੇ ਉਹ ਝੜਨੇ ਨੇ। ਭਾਵ ਜਦੋਂ ਕੋਈ ਸੇਵਾ ਟਹਿਲ ਕਰੋਗੇ ਉਹਦੇ ਵਿੱਚ ਤੁਹਾਡਾ ਅਪਮਾਨ ਹੋਵੇਗਾ, ਉਸੇ ਵਿੱਚੋਂ ਤੁਹਾਨੂੰ ਕੁਝ ਮਿਲਣਾ। ਜੇ ਤੁਹਾਡਾ ਸਾਰਿਆਂ ਨੇ ਆਓ ਭਗਤ ਤੇ ਆਦਰ ਹੀ ਕਰਕੇ ਤੁਹਾਨੂੰ ਤੋਰ ਦਿੱਤਾ ਤੇ ਤੁਹਾਡਾ ਪਾਪ ਨਹੀਂ ਝੜਨਾ। ਜਦੋਂ ਸਾਡਾ ਗੁਰੂ ਘਰ ਵਿੱਚ ਜੇ ਕੋਈ ਮਾਨ ਭੰਗ ਵੀ ਕਰ ਦੇਵੇ ਤੇ ਜਿਹੜਾ ਸਿੱਖ ਉਹਨੂੰ ਸਹਿਣ ਕਰ ਲਵੇ ਫਿਰ ਉਹਦੇ ਕਰੋੜਾਂ ਪਾਪ ਨਾਸ ਹੋ ਜਾਂਦੇ ਹਨ।
ਆਪ ਹੀ ਤੇਜਤ ਸਾਰੇ
ਆਪਣੇ ਸਮੇਤ ਸਾਰੇ ਸਰਦਾਰ ਲੱਗ ਕੇ ਭਾਈ ਸਾਧੂ ਤੇ ਰੂਪੇ ਦੀ ਅੰਸ਼ ਬੰਸ਼ ਹੁਣ ਤੱਕ ਗੁਰੂ ਦਾ ਲੰਗਰ ਚਲਾਉਂਦੇ ਹਨ। ਐਨ ਸੁਧਾਰ ਸੁਧਾਰ ਕੇ ਗੁਰੂ ਕੀ ਟਹਿਲ ਕਰਦੇ ਨੇ।
ਗਰਭਹੀਨ ਸੰਤ ਸਭ ਹੋਈ
ਇਹਨਾਂ ਦੀ ਸਾਰੀ ਸੰਤਾਨ ਹੰਕਾਰ ਤੋਂ ਰਹਿਤ ਹੋਈ।
ਚਾਵੇ ਸਿਦਕ ਜੇ ਕੋਈ
ਜੇ ਕੋਈ ਭੁੱਖਾ ਆ ਜਾਵੇ ਤੇ ਉਸ ਨੂੰ ਭੁੱਖਾ ਹੀ ਨਹੀਂ ਤੋਰਦੇ, ਭੋਜਨ ਛਕਾ ਕੇ ਘੱਲਦੇ ਹਨ।
ਖਾਣ ਤਬ ਜੋੜੇ ਹੱਥ
ਪੈਂਦੇ ਖਾਨ ਨੇ ਹੱਥ ਜੋੜੇ ਗੁਰੂ ਜੀ ਦੇ ਚਰਨਾਂ ਵਿੱਚ।
ਪ੍ਰਭ ਕੋਈ ਨਾ ਲੀਨੋ ਸਾਥ
ਹੇ ਸਤਿਗੁਰੂ ਜੀ ਆਪ ਦੱਸਿਆ ਹੀ ਨਹੀਂ ਨਾ ਕਿਸੇ ਸਾਥੀ ਨੂੰ ਨਾਲ ਲਿਆ।
ਸੁਣ ਸੁਣ ਸਦ ਪਾਛੇ ਸਭ ਆਏ
ਮਹਾਰਾਜ ਆ ਤੇ ਅਸੀਂ ਸੁਣ ਸੁਣ ਕੇ ਮਸਾਂ ਮਸਾਂ ਆਪ ਜੀ ਨੂੰ ਆ ਕੇ ਲੱਭਿਆ।
ਕੇ ਆਜ ਮਿਲੇ ਦਰਸਾਏ
ਕੁਝ ਕ ਜੋ ਜੋ ਸੇਵਕ ਸਾਨੂੰ ਮਿਲੇ ਹਨ ਰਸਤੇ ਵਿੱਚ।
ਚੰਦ ਸਭ ਕਹਿਓ ਪ੍ਰਸੰਗ
ਬਿਧੀ ਚੰਦ ਨੇ ਵੀ ਸਾਰਾ ਪ੍ਰਸੰਗ ਕਿਹਾ ਹੈ।
ਵਤਸਲ ਬਿਰਦੇ ਤੰਗ
ਕਿਉਂਕਿ ਗੁਰੂ ਜੀ ਦਾ ਬਰਦੀ ਐਸਾ ਹੈ ਗਰੀਬ ਨਵਾਜ ਨਾ ਦੂਸਰ ਤੁਸੋ
ਰੂਪ ਮੈਂ ਵਰਤੇ ਜੈਸੇ
ਜਿਵੇਂ ਸਤਿਗੁਰੂ ਜੀ ਸਮ ਵਰਤਦੇ ਹਨ ਸਾਰਿਆਂ ਅੰਦਰ।
ਸੁਭਾਅ ਮਿਟ ਸੋ ਕੈਸੇ
ਸਤਿਗੁਰੂ ਜੀ ਦਾ ਸੁਭਾਅ ਜਿਹੜਾ ਬਣ ਚੁੱਕਾ ਹੈ ਉਹ ਪਲਟਦਾ ਨਹੀਂ, ਜਿੱਥੇ ਵੀ ਕੋਈ ਪ੍ਰੇਮੀ ਯਾਦ ਕਰੇ ਉੱਥੇ ਹੀ ਪਹੁੰਚਦੇ ਹਨ।
ਭਗਤਾਂ ਕੀ ਸਹਾਇਤਾ ਹੇਤ
ਹਮੇਸ਼ਾ ਹੀ ਆਪਣੇ ਭਗਤਾਂ ਦੀ ਸਹਾਇਤਾ ਕਰਨ ਲਈ
ਤਿਆਗਤ ਸਭ ਕੋ ਰਮਾ ਸਮੇਤ
ਸੋ ਤਿਆਗ ਕਰ ਦਿੰਦੇ ਹੋ ਜਿਵੇਂ ਸ੍ਰੀ ਵਿਸ਼ਨੂੰ ਜੀ ਆਪਣੀ ਧਰਮ ਪਤਨੀ ਨੂੰ ਤਿਆਗ ਕੇ ਵੀ ਭਗਤਾਂ ਨੂੰ ਦਰਸ਼ਨ ਦੇਣ ਚਲੇ ਜਾਂਦੇ ਹਨ। ਇੱਕ ਦਿਨ ਨਾਰਦ ਮੁਨੀ ਜੀ ਬੈਕੁੰਠ ਧਾਮ ਵਿੱਚ ਸ੍ਰੀ ਪਰਮੇਸ਼ਰ ਵਿਸ਼ਨੂੰ ਮਹਾਂ ਦੇ ਦਰਸ਼ਨ ਕਰਨ ਗਏ। ਜਾ ਕੇ ਕੀ ਦੇਖਿਆ ਕਿ ਬੈਕੁੰਠ ਸੁਈਆਂ ਹੀ ਪਿਆ, ਖਾਲੀ ਪਿਆ। ਵਾਪਸ ਪਰਤ ਆਏ, ਮਨ ਵਿੱਚ ਉਦਾਸ ਵੀ ਹੋਏ ਪਰ ਅਗਲ ਵੰਡੀ ਸ੍ਰੀ ਪਰਮੇਸ਼ਰ ਦਾ ਦਰਸ਼ਨ ਹੋਇਆ। ਤਾਂ ਪੁੱਛਿਆ, ਮਹਾਰਾਜ ਤੁਹਾਡਾ ਕੋਈ ਥਾਂ ਟਿਕਾਣਾ ਪੱਕਾ ਹੈ? ਵੀ ਮੈਂ ਗਿਆ ਤੇ ਬੈਕੁੰਠ ਖਾਲੀ ਪਿਆ ਸੀ। ਭਾਈ ਗੁਰਦਾਸ ਜੀ ਨੇ ਇਹ ਕਥਾ ਲਿਖੀ ਅੱਗੋਂ ਸ੍ਰੀ ਪਰਮੇਸ਼ਰ ਨੇ ਕਿਹਾ, ਹਾਂ ਮੇਰਾ ਟਿਕਾਣਾ ਪੱਕਾ ਹੈ, ਨਿਜ ਕਰ ਮੇਰੂ ਸਾਧ ਸੰਗਤ ਹੈ ਨਾਰਦ ਮੁਨ। ਹੇ ਨਾਰਦ ਮੁਨੀ, ਮੇਰਾ ਪੱਕਾ ਘਰ ਜਿੱਥੋਂ ਮੈਂ ਲੱਭ ਸਕਦਾ ਉਹ ਸਾਧ ਸੰਗਤ ਹੈ। ਸਾਧ ਸੰਗਤ ਬੈਕੁੰਠੇ ਆਹੇ। ਗੁਰੂ ਜੀ ਫਰਮਾਉਂਦੇ ਹਨ ਕਿ ਜਿਹੜਾ ਸਾਧ ਸੰਗਤ ਵਿੱਚ ਆ ਗਿਆ ਸਮਝੋ ਬੈਕੁੰਠ ਵਿੱਚ ਆ ਗਿਆ। ਸਤ ਸੰਗਤ ਮਿਲੇ ਸੋ ਤਰਿਆ, ਜਿਹੜਾ ਪ੍ਰਾਣੀ ਸਾਧ ਸੰਗਤ ਦੇ ਸੰਪਰਕ ਵਿੱਚ ਆ ਜਾਂਦਾ ਹੈ ਉਹ ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, ਵਰੇ ਨੂੰ ਨਹੀਂ ਤੇ ਦੋ ਵਰਿਆਂ ਨੂੰ ਇੱਕ ਦਿਨ ਸੁਧਰੀ ਜਾਵੇਗਾ। ਨੇਮ ਕਰ ਲਵੇ ਵੀ ਮੈਂ ਸੰਗਤ ਵਿੱਚ ਜ਼ਰੂਰ ਜਾਣਾ। ਫਿਰ ਸੁਣ ਸੁਣ ਕੇ ਗੁਰੂ ਦੀ ਬਾਣੀ ਇੱਕ ਦਿਨ ਉਹਦਾ ਉਧਾਰ ਹੋਵੇਗਾ।
ਜਦ ਸਹਾਏ ਨਿਜ ਜਨ ਕੀ ਕਰੇ
ਸਤਿਗੁਰੂ ਜੀ ਆਪੇ ਆਪਣੇ ਸੇਵਕਾਂ ਦੀ ਹਰ ਸਮੇਂ ਸਹਾਇਤਾ ਕਰਦੇ ਹੋ।
ਇਹ ਪਛਤਾਤ ਸਭਨ ਸਦ ਧਰੇ
ਸੋ ਜਿਹੜੇ ਜਿਹੜੇ ਵੀ ਆਪ ਜੀ ਨੂੰ ਇੱਕ ਵੇਰਾ ਮੰਨ ਲੈਂਦੇ ਹਨ, ਗੁਰੂ ਧਾਰਨ ਕਰ ਲੈਂਦੇ ਹਨ, ਉਹਨਾਂ ਦੇ ਬਿਨਾਂ ਹੀ ਯਾਦ ਕਰਨ ਤੋਂ ਤੁਸੀਂ ਉਹਨਾਂ ਦੀ ਦੁੱਖ ਵਿੱਚ ਮਦਦ ਕਰਦੇ ਰਹਿੰਦੇ ਹੋ।
ਸਹਿਜ ਸੁਭਾਏ ਇਨੋ ਕੋ ਐਸੇ
ਸੁਭਾਵਕ ਹੀ ਸਤਿਗੁਰੂ ਮਹਾਰਾਜ
ਜਨ ਕੋ ਰੱਖੇ ਜੈਸੇ ਕੈਸੇ
ਸੇਵਕਾਂ ਦੀ ਰੱਖਿਆ ਕਰਦੇ ਹੋ ਜਿਵੇਂ ਕਿਵੇਂ ਵੀ ਹੋਵੇ।
ਸੋ ਕਤੀ ਹਾਂ ਕੀਨ ਗੁਸਾਈ
ਹੇ ਗੁਸਾਈ ਮਾਲਕ ਉਹ ਹੀ ਗਤੀ ਤੁਸੀਂ ਇੱਥੇ ਕਰ ਵਿਖਾਈ ਹੈ।
ਜੇਠ ਤੁਰਨ ਕਰਤਾਈ
ਜੇਠ ਹਾੜ ਦੀਆਂ ਲੋਹਾਂ ਚੱਲਦੀਆਂ ਆ ਗਰਮੀ ਦੇ ਦਿਨ ਸਨ
ਸੁਣ ਸਭ ਹਿਨ ਗੁਰ ਚਰਤੇ ਉਦਾਰਾ
ਸਾਰੀ ਸੰਗਤ ਨੇ ਗੁਰੂ ਜੀ ਦੇ ਮਹਾਨ ਚਰਿੱਤਰ ਦੇਖ ਕਰਕੇ
ਸ਼ਰਧਾ ਭਾਵ ਅਦਕੇ ਉਤਾਰਾ
ਮਨ ਦੇ ਅੰਦਰ ਬੜੀ ਸ਼ਰਧਾ ਭਾਵਨਾ ਲਿਆਂਦੀ
ਕਰਤ ਬਤਕ ਇਮ ਖਿਲਤੇ ਅਖੇਰ
ਸੋ ਇਸ ਪ੍ਰਕਾਰ ਦੇ ਨਾਲ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਸੇਵਕਾਂ ਨਾਲ ਬਚਨ ਬਲਾਸ ਕਰ ਰਹੇ ਹਨ
ਸਨੇ ਸਨੇ ਚਲ ਪੰਥ ਬਡੇਰ
ਸਹਿਜੇ ਸਹਿਜੇ ਰਸਤੇ ਰਸਤੇ ਚੱਲਦੇ ਹੋਏ ਗੁਰਦੇਵ
ਇੱਕ ਜਾਮਨੀ ਮਗਮਹ ਰਹੇ
ਇੱਕ ਰਾਤ ਰਸਤੇ ਵਿੱਚ ਰਹਿ ਕਰਕੇ
ਜੰਗਲ ਮਹਿ ਮੁਦ ਰਹੇ
ਭਿਆਨਕ ਜੰਗਲ ਦੇ ਵਿੱਚ ਵਿਚਰ ਰਹੇ ਹਨ ਜੀਵਾਂ ਦੀ ਕਲਿਆਣ ਕਰਦੇ ਹੋਏ
ਬਾਹਰ ਡਰੌਲੀ ਪਹੁੰਚੇ ਜਾਏ
ਚੱਲਦੇ ਚੱਲਦੇ ਸਤਿਗੁਰੂ ਜੀ ਡਰੌਲੀ ਵਾਪਸ ਆ ਗਏ
ਸਾਈਂ ਦਾਸ ਮਿਲਿਓ ਹਰ ਥਾਏ
ਬੜਾ ਪ੍ਰਸੰਨ ਹੋ ਕੇ ਸਾਈਂ ਦਾਸ ਮਿਲਿਆ
ਕਿਥੇ ਸਭ ਹਿਨ ਵਿਖੇ ਪ੍ਰਸੰਗ
ਗੁਰੂ ਪਾਤਸ਼ਾਹ ਜੀ ਦੀ ਮਹਿਮਾ ਸਾਰਿਆਂ ਵਿੱਚ ਹੀ ਪ੍ਰਸਿੱਧ ਹੋਈ
ਇੱਕ ਕਹੇ ਦੂਸਰ ਕੇ ਸੰਗ
ਇੱਕ ਸਿੱਖ ਦੂਸਰੇ ਸਿੱਖ ਨੂੰ ਦੱਸਦਾ ਵੀ ਏਦਾਂ ਵਾਰਤਾ ਹੋਈ ਹੈ
ਜਿਨ ਮੈਂ ਤਿਸ ਕੋ ਗੁਰ ਧਾਏ
ਸਤਿਗੁਰੂ ਜੀ ਦੇ ਸਿੱਖ ਦੱਸਦੇ ਨੇ ਵੀ ਦੋ ਸਿੱਖਾਂ ਨੇ ਪ੍ਰਣ ਕਰ ਲਿਆ ਵੀ ਗੁਰੂ ਨੂੰ ਪਾਣੀ ਪਿਆ ਕੇ ਪੀਣਾ ਦੋਵੇਂ ਮਰ ਚੱਲੇ ਸਨ ਪਰ ਛਿਣ ਮਾਤਰ ਸਮੇਂ ਦੇ ਅੰਦਰ ਹੀ ਛੇਵੇਂ ਪਾਤਸ਼ਾਹ ਤੀਆਂ ਕੂਹਾਂ ਤੋਂ ਉਡਾਰੀ ਮਾਰ ਕੇ ਚਲੇ ਗਏ
ਮਰਹੇ ਤ੍ਰਿਖਾਤਰ ਸਿੱਖ ਬਚਾਏ
ਗੁਰੂ ਜੀ ਦੱਸਦੇ ਜੇ ਅਸੀਂ ਨਾਨਾ ਜਾਂਦੇ ਤੁਹਾਨੂੰ ਉਡੀਕਦੇ ਰਹਿੰਦੇ ਤੇ ਸਿੱਖਾਂ ਦੀ ਮੌਤ ਹੋ ਜਾਣੀ ਸੀ
ਇਸ ਕੋਸ ਪਰ ਸੁਧ ਜਾਣੀ
ਇਸ ਵਾਸਤੇ ਸਿੱਖ ਆਪੋ ਵਿੱਚ ਗੱਲਾਂ ਕਰਦੇ ਵੇਖੋ ਤੀਆਂ ਕੂਹਾਂ ਤੇ ਬੈਠਿਆਂ ਹੀ ਗੁਰੂ ਜੀ ਨੂੰ ਪਤਾ ਲੱਗ ਗਿਆ
ਯਤਨਾ ਗੁਰੂ ਉਚਿਤ ਲਖ ਪਾਣੀ
ਗੁਰੂ ਪਾਤਸ਼ਾਹ ਜੀ ਦੇ ਯੋਗ ਜਲ ਜਾਣ ਕਰਕੇ ਸੇਵਕਾਂ ਨੇ ਛਕਿਆ ਨਹੀਂ ਸੀ
ਪਰਖ ਪ੍ਰੇਮ ਕੋ ਬਹੁਤ ਲਾਏ
ਏਦਾਂ ਪ੍ਰੇਮ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਖਿੱਚੇ ਹੋਏ ਜਾ ਪੁੱਜੇ
ਪੀਓ ਜਾਏ ਜਲ ਬਣੇ ਤਿਸਾਏ
ਸੋ ਪ੍ਰੇਮ ਦੇ ਵਿੱਚ ਦਵਾਨੇ ਹੋਏ ਸਿੱਖਾਂ ਨੇ ਯਾਦ ਕੀਤਾ ਤੇ ਤਤਕਾਲ ਗੁਰੂ ਜੀ ਨੇ ਜਾ ਜਲ ਛਕਿਆ
ਦੋਹਰਾ ਬਸ ਡਰੌਲੀ ਸਤਿਗੁਰੂ
ਡਰੌਲੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਿਵਾਸ ਹੈ
ਕੇਤਕ ਦਿਵਸ ਬਿਤਾਏ
ਕੁਝ ਕੁ ਦਿਨ ਏਦਾਂ ਹੀ ਬੀਤ ਗਏ
ਸਿੱਖ ਸੰਗਤ ਆਵਤ ਅਨਕ
ਸਿੱਖ ਸੰਗਤਾਂ ਬੇਅੰਤ ਆਉਂਦੀਆਂ ਜਾਂਦੀਆਂ
ਦਰਸ਼ਤ ਅਨਕ ਸਿਧਾਏ
ਜੋ ਜੋ ਆਉਂਦਾ ਦਰਸ਼ਨ ਕਰਕੇ ਸਿੱਧੇ ਰਾਹ ਲੱਗ ਕੇ ਚਲਾ ਜਾਂਦਾ ਹੈ
ਭਈ ਸ੍ਰੀ ਗੁਰਦਿੱਤੇ ਨਗਰ ਵਸਾਇਓ
ਬਾਬੇ ਗੁਰਦਿੱਤੇ ਨੇ ਜਿਹੜਾ ਨਗਰ ਵਸਾਇਆ ਕੀਰਤਪੁਰ
ਕੇ ਆਦ ਨਰ ਬ੍ਰਿੰਦ ਟਿਕਾਇਓ
ਉੱਥੇ ਬਹੁਤ ਬਾਣੀਏ ਅਤੇ ਹੋਰ ਕਈ ਵਪਾਰ ਕਰਨ ਵਾਲੇ ਲੋਕਾਂ ਨੂੰ ਵਸਾਇਆ
ਸਭ ਵਿੱਚ ਪੁਰਜਨ ਕੇਰੀ
ਹਰ ਪ੍ਰਕਾਰ ਨਾਲ ਕੀਰਤਪੁਰ ਗਹਿਮਾ ਗਹਿਮ ਹੋ ਗਿਆ
ਜੇਕਰ ਖਾਤਰ ਕੀਨ ਘਨੇਰੀ
ਹਰ ਇੱਕ ਦੀ ਖਬਰ ਰੱਖਦੇ ਹਨ
ਔਰ ਪਿਤਾ ਕੋ ਦਰਸ਼ਨ ਚਾਹਾ
ਜਦੋਂ ਗੁਰਦਿੱਤੇ ਜੀ ਨੇ ਵਿਚਾਰਿਆ ਕਿ ਪਿਤਾ ਜੀ ਦਾ ਦਰਸ਼ਨ ਕਰ ਆਈਏ
ਦੇ ਕਾਰਨ ਕੀਨੇ ਮਹਾ
ਬੜਾ ਮਨ ਵਿੱਚ ਪ੍ਰੇਮ ਜਾਗਿਆ
ਸਵਾਰੀ ਕਾਇ ਤਿਆਰੀ
ਉਸੇ ਵੇਲੇ ਹੀ ਇਸ ਵਾਰੀ ਦੀ ਤਿਆਰੀ ਕੀਤੀ
ਚੰਦਨ ਆਏ ਮੁੱਲ ਕੋ ਭਾਰੀ
ਬੜਾ ਕੀਮਤੀ ਰੱਥ ਆ ਗਿਆ
ਜੁਗ ਪਤਰਨ ਕੋ ਲੀਨੇ
ਬਾਬੇ ਗੁਰਦਿੱਤੇ ਦੀ ਧਰਮ ਪਤਨੀ ਦਾ ਨਾਮ ਨੱਤੀ ਹੈ ਬੀਬੀ ਨੱਤੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਨਾਲ ਲੈ ਲਿਆ ਵੱਡੇ ਦਾ ਨਾਮ ਧੀਰ ਮੱਲ ਛੋਟੇ ਦਾ ਨਾਮ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ
ਆਨੰਦ ਸਹਿਤ ਕੀਨੇ
ਬੜੇ ਆਨੰਦ ਪੂਰਵਕ ਰੱਥ ਤੇ ਚੜੇ
ਧੀਰ ਮੱਲ ਕੁਝ ਭਇਓ ਵਡੇਰਾ
ਧੀਰ ਮੱਲ ਤਾਂ ਕੁਝ ਵੱਡਾ ਹੋ ਗਿਆ ਹੈ
ਹਰ ਰਾਏ ਅੰਕਿਤ ਸਵੇਰਾ
ਪਰ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੀ ਉਮਰ ਅਜੇ ਬਹੁਤ ਛੋਟੀ ਹੈ ਗੋਦੀ ਵਿੱਚ ਹੀ ਹਨ
ਬਹਿਲਨ ਮੈਂ ਦਾਸੀ ਚੜਵਾਈ
ਨਾਲ ਗੜਬੈਲਾ ਵਿੱਚ ਦਾਸ ਦਾਸੀਆਂ ਬੈਠ ਗਏ
ਕਮਨੇ ਦਾਸ ਸਾਥ ਸਮਦਾਈ
ਅਨੇਕਾਂ ਦਾਸ ਦਾਸੀਆਂ ਦੇ ਸਮੇਤ ਚੱਲੇ ਹਨ
ਗੁਰਦਿੱਤਾ ਚੜੇ ਤੁਰੰਗ
ਬਾਬਾ ਗੁਰਦਿੱਤਾ ਜੀ ਘੋੜੇ ਤੇ ਚੜੇ ਹਨ
ਚੰਚਲ ਫਾਂਦਤ ਮਨੋ ਕੁਰੰਗ
ਬੜਾ ਚੰਚਲ ਘੋੜਾ ਹੈ ਹਰਨ ਦੀ ਤਰ੍ਹਾਂ ਦੌੜਨ ਵਾਲਾ
ਹਿਮ ਕੁਟੰਬ ਲੈ ਕਰਨ ਸਾਥ
ਏਦਾਂ ਸਾਰਾ ਹੀ ਪਰਿਵਾਰ ਨਾਲ ਲੈ ਕਰਕੇ
ਦਰਸ਼ਨ ਹਿਤ ਪਿਤਨਾਥ
ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਕੀਰਤਪੁਰ ਤੋਂ ਚੱਲੇ
ਨਗਰ ਵਿਖਾਏ ਇੱਕ ਤਿਆਗੇ ਉਦਾਸ
ਇੱਕ ਸੇਵਕ ਕੀਰਤਪੁਰ ਵਿੱਚ ਛੱਡ ਦਿੱਤਾ
ਸਮਤਵੰਤ ਰੱਖਕ ਚੌਪਾਸ
ਜਿਹੜਾ ਹਰ ਪ੍ਰਕਾਰ ਨਾਲ ਡੇਰੇ ਦੀ ਹਰ ਤਰ੍ਹਾਂ ਰੱਖਿਆ ਕਰਨ ਵਾਲਾ ਸੀ
ਗੁਰਜਨ ਮਿਲੇ ਧੀਰ ਕੋ
ਸ਼ਹਿਰ ਦੇ ਲੋਕਾਂ ਨੂੰ ਧੀਰਜ ਦਿੱਤਾ ਕਿ ਅਸੀਂ ਛੇਤੀ ਹੀ ਵਾਪਸ ਆਵਾਂਗੇ।
ਮਗ ਵਿਖੇ ਪਿਆ ਨੂਕੀਨ।
ਬਾਬਾ ਗੁਰਦਿੱਤਾ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਚੜ੍ਹਾਈ ਕੀਤੀ।
ਸ੍ਰੀ ਅੰਮ੍ਰਿਤਸਰ ਨਹਿ ਗਮਨੇ।
ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਸਤੇ
ਪੰਥ ਆਵਤੇ ਭਏ।
ਸਗੋਂ ਅੰਮ੍ਰਿਤਸਰ ਜਾਣ ਦੀ ਬਜਾਏ ਜਿੱਥੇ ਪਤਾ ਲੱਗਿਆ ਨਾ ਗੁਰੂ ਜੀ ਡਰੌਲੀ ਠਹਿਰੇ ਨੇ, ਸਿੱਧਾ ਉਹ ਰਾਹ ਲੈ ਲਿਆ।
ਦਿਨ ਕੇਤਕ ਮਗ ਵਿਖੇ ਬਿਤਾਏ।
ਕੁਝ ਕੁ ਦਿਨ ਰਸਤੇ ਵਿਚ ਰਹਿ ਕੇ
ਮਗਰ ਡਰੌਲੀ ਕੋ ਚਲਿਆਏ।
ਡਰੌਲੀ ਵਿਚ ਬਾਬਾ ਗੁਰਦਿੱਤਾ ਜੀ ਪਹੁੰਚ ਗਏ।
ਕੇਤਕੇ ਪਾਇਨ ਬੰਦਨ ਕੀਨ।
ਪਿਤਾ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਜੀ ਕੁਸ਼ਲ ਬਤਾਏ ਸੋ ਦੀਨ।
ਹਰ ਪ੍ਰਕਾਰ ਦੇ ਨਾਲ ਸੁਖ ਸਾਂਦ ਗੁਰੂ ਜੀ ਨੇ ਪੁੱਛੀ।
ਬੁੱਢਣ ਸ਼ਾਹ ਮਿਲਣ ਜਿਮਜੋਬਾ।
ਜਿਵੇਂ ਬੁੱਢਣ ਸ਼ਾਹ ਨਾਲ ਮਿਲ ਕਰਕੇ ਉਸ ਨੂੰ ਦਰਸ਼ਨ ਦੇ ਕੇ ਉਹਦੇ ਮਨ ਦੀ ਕਾਮਨਾ ਪੂਰੀ ਕਰਕੇ ਕੀਰਤਪੁਰ ਸਾਹਿਬ ਦੀ ਰਚਨਾ ਕਰਨੀ ਅਤੇ ਅਗਲੇ ਆਉਣ ਵਾਲੇ ਪ੍ਰੋਗਰਾਮ ਜਿਹੜੇ ਉਲੀਕਣੇ ਹਨ ਉਹ ਅਗਲੀ ਕਥਾ ਵਿਚ ਗੁਰਦੇਵ ਮਹਾਰਾਜ ਜੀ ਸਾਰੇ ਵਰਣਨ ਕਰਨਗੇ। ਇਸੇ ਪ੍ਰਕਾਰ ਨਾਲ ਆਪਾਂ ਗੁਰੂ ਕੇ ਦਰਸ਼ਨ ਕਰਕੇ ਕਥਾ ਕੀਰਤਨ ਸੁਣ ਕੇ ਜਨਮ ਨੂੰ ਸਫਲਾ ਬਣਾਉਣਾ ਹੈ। ਸਾਧ ਸੰਗਤ ਜੀ, ਕੱਲ ਦਾ ਦਿਨ ਆਪ ਜੀ ਦੇ ਹੋਰ ਚਰਨ ਪਰਸਣੇ ਹਨ ਅਤੇ ਉਹਦੇ ਬਾਅਦ ਆਪ ਜੀ ਤੋਂ ਛੁੱਟੀ ਲੈਣੀ ਆ। ਸੋ ਗਰੀਬ ਨਵਾਜ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਹਰੀ ਜਸ ਕਰਦਿਆਂ ਅਨੰਤ ਗਲਤੀਆਂ ਹੋ ਜਾਂਦੀਆਂ, ਖਿਮਾ ਬਖਸ਼ਣੀ। ਆਈ ਸੰਗਤ ਦੀ ਹਾਜ਼ਰੀ ਦਿਲ ਫੁੱਲ ਭੇਟਾ ਗਰੀਬ ਨਵਾਜ ਪਾਤਸ਼ਾਹ ਆਪ ਦੇ ਖਜ਼ਾਨੇ ਭਰਪੂਰ ਕਰਨਾ। ਹੁਣ ਅਗਲਾ ਪ੍ਰੋਗਰਾਮ ਸੁਣੋ, ਸਾਡੇ ਸਨਮਾਨਯੋਗ ਗਿਆਨੀ ਚਮਕੌਰ ਸਿੰਘ ਜੀ ਇੰਗਲੈਂਡ ਵਾਲੇ ਇੱਥੇ ਪੁੱਜੇ ਹੋਏ ਨੇ, ਉਹ ਵੀ ਆਪ ਜੀ ਨੂੰ ਥੋੜੇ ਸਮੇਂ ਵਾਸਤੇ ਦਰਸ਼ਨ ਦੇਣਗੇ। ਉਹਨਾਂ ਪਾਸੋਂ ਵੀ ਹਰੀ ਦਾ ਜਸ ਸੁਣੋ ਅਤੇ ਉਹਦੇ ਤੋਂ ਬਾਅਦ ਥੋੜੇ ਹੀ ਦਿਨ ਉਹਨਾਂ ਮਹਾਂਪੁਰਸ਼ਾਂ ਨੇ ਇੱਥੇ ਆਪ ਜੀ ਨੂੰ ਹਰੀ ਜਸ ਸਰਵਣ ਕਰਵਾਉਣਾ। ਫਿਰ ਚੜ੍ਹਦੇ ਤੋਂ ਚੜ੍ਹਦਾ ਕੋਈ ਨਾ ਕੋਈ ਗੁਰਮੁਖ ਆਇਆ ਹੀ ਰਹਿੰਦਾ। ਇਸ ਵਾਸਤੇ ਤੁਸੀਂ ਆਪਣਾ ਨੇਮ ਪੱਕਾ ਬਣਾ ਲਵੋ ਵੀ ਕਥਾ ਕੋਈ ਵੀ ਕਰੇ ਸਮੇਂ ਅਨੁਸਾਰ ਆ ਕੇ ਸੁਣਨੀ। ਤੇ ਗੁਰਦੁਆਰੇ ਵਾਲੇ ਵੀ ਨੇਮ ਬਣਾ ਲੈਣ ਤੇ ਪੰਜਾਂ ਪੰਜਾਂ ਮਿੰਟਾਂ ਨਾਲ ਕਥਾ ਨਹੀਂ ਹੁੰਦੀ, ਘੱਟ ਤੋਂ ਘੱਟ ਇੱਕ ਘੰਟਾ ਕਥਾ ਹੋਵੇ ਤੇ ਸੁਣਨ ਵਾਲਿਆਂ ਦੇ ਵੀ ਕੁਝ ਪੱਲੇ ਪੈਂਦਾ। ਇਸ ਵਾਸਤੇ ਸਮੇਂ ਨੂੰ ਆਪਾਂ ਸਫਲ ਬਣਾਈਏ, ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ। ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਰਣ ਸਕੈ ਮਹਿਮਾਨ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵਰਾਗ, ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ।
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ, ਚਰਨ ਆਪ ਚਲ ਪਾਵਹੁ ਜਬੈ, ਸ਼ੁਭ ਹੈ ਪਾਵਨ ਹੈ ਕਰਤਬੈ, ਸੁਨਤ ਪੁੱਤਰ ਤੇ ਸਾਧ ਬਖਾਨਾ, ਕਰਿਓ ਕਰਮ ਸਗਰੋ ਸਨਮਾਨਾ। ਚਰਨ ਆਪ ਚਲ ਪਾਵਹੁ ਜਬੈ।
ਸਨਮਾਨ ਯੋਗ ਸਾਧ ਸੰਗਤ ਜੀ, ਸਭ ਮਾਈ ਪਾਈ ਰਸਨਾ ਦੀ ਪਵਿੱਤਰਤਾ ਹਿੱਤ ਤਥਾ ਜੀਵਾਤਮਾ ਦੀ ਕਲਿਆਣ ਵਾਸਤੇ ਗੁਰੂ ਜੀ ਦੀ ਦਿੱਤੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮਹੀਨੇ ਤੋਂ ਚੱਲ ਰਹੀ ਗੁਰਪ੍ਰਤਾਪ ਸੂਰਜ ਦੀ ਛੇਵੀਂ ਅਤੇ ਸੱਤਵੀਂ ਰਾਸ ਦੀ ਕਥਾ ਆਪ ਸਰਵਣ ਕਰਦੇ ਆਏ ਹੋ। ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਦਲ ਭੰਜਨ ਗੁਰਸੂਰਮਾ ਵਡਜੋਧਾ ਬਪਾਰੇ ਉਪਕਾਰੀ ਥਾਵਾਂ ਥਾਵਾਂ ਤੇ ਸੇਵਕਾਂ ਨੂੰ ਨਵਾਜਦੇ ਹੋਏ ਜਮਨ ਮਰਨ ਦੇ ਚੱਕਰ ਵਿੱਚ ਪਏ ਹੋਏ ਜੀਵਾਂ ਦੀ ਕਲਿਆਣ ਕਰ ਰਹੇ ਹਨ। ਗੁਰੂ ਪਾਤਸ਼ਾਹ ਜੀ ਦੇ ਨਾਲ ਜਿਨ੍ਹਾਂ ਰੂਹਾਂ ਦਾ ਸੰਯੋਗ ਹੋਇਆ ਹੈ ਨਿਰੰਕਾਰ ਦੀ ਨੇਤ ਵੇਖੋ ਕਿ ਸਾਥ ਕਿਸੇ ਦਾ ਵੀ ਨਿਭਦਾ ਨਹੀਂ। ਛੇਵੇਂ ਪਾਤਸ਼ਾਹ ਜੀ ਦੀ ਧਰਮ ਪਤਨੀ ਦੇ ਅਕਾਲ ਚਲਾਣੇ ਦਾ ਪ੍ਰਸੰਗ ਆ ਰਿਹਾ ਹੈ, ਸਰਵਣ ਕਰੋ।
ਚੌਪਈ ਚਰਨ ਆਪ ਚਲ ਪਾਵ ਹੋ ਜਬੈ।
ਮਹਾਰਾਜ ਜਦੋਂ ਆਪ ਜੀ ਦੇ ਚਰਨ ਪੈਣਗੇ
ਪਾਵਨ ਹੋਏ ਕਰ ਤਬੈ
ਉਹ ਜਗ੍ਹਾ ਪਾਵਨੇ ਅਤੇ ਪਵਿੱਤਰ ਹੋ ਜਾਵੇਗੀ।
ਸੁਨਤ ਪੁੱਤਰ ਤੇ ਸਾਧ ਬਖਾਨਾ
ਸੁਣ ਕਰਕੇ ਪੁੱਤਰ ਤੋਂ ਸਾਧ ਨੇ ਇਹ ਗੱਲ ਕਹੀ ਰੂਪ ਚੰਦ ਨੂੰ
ਕਰਿਓ ਕਰਮ ਤਗਰੋ ਸਨਮਾਨਾ
ਤੇਰਾ ਕੀਤਾ ਹੋਇਆ ਸ਼ੁਭ ਕਰਮ ਸਨਮਾਨ ਯੋਗ ਹੈ।
ਤੇਰੀ ਹਰ ਰਾਏ ਅੰਕ ਮੈਂ ਲਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਕੁਛੜ ਚੁੱਕ ਲਿਆ
ਨੱਤੀ ਚਰਨ ਬੰਦਨਾ ਕੀਏ
ਅਤੇ ਨੱਤੀ ਬਾਬੇ ਗੁਰਦਿੱਤੇ ਦੀ ਧਰਮ ਪਤਨੀ ਨੇ ਵੀ ਚਰਨਾਂ ਤੇ ਨਮਸਕਾਰ ਕੀਤੀ।
ਜੁਗ ਪੁੱਤਰਨ ਪਾਇਨ ਪਰ ਪਾਏ
ਦੋਵਾਂ ਹੀ ਪੁੱਤਰਾਂ ਨੂੰ ਧੀਰ ਮੱਲ ਅਤੇ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਚਰਨਾਂ ਤੇ ਮੱਥਾ ਟਿਕਾਇਆ।
ਇੱਕ ਪੌਤਰਨ ਸਤਿਗੁਰ ਹਰਿ ਖਾਏ
ਗੁਰੂ ਛੇਵੇਂ ਪਾਤਸ਼ਾਹ ਜੀ ਆਪਣੇ ਪੋਤਰਿਆਂ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ।
ਬੈਠਾਰੇ ਨੇ ਅੰਕ ਮਜਾਰੇ
ਆਪਣੇ ਗੋਦੀ ਵਿੱਚ ਲੈ ਲਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਾਣਦੇ ਹਨ ਕਿ ਇਹ ਹੀ ਸਾਡੇ ਪੋਤਰੇ ਹੁਣ ਗੁਰਿਆਈ ਗੱਦੀ ਦੇ ਮਾਲਕ ਬਣਨਗੇ।
ਮ੍ਰਿਤ ਬਾਣੀ ਕੇ ਸਹਿਤ ਦੁਲਾਰੇ
ਬੜੇ ਬੜੇ ਮਿੱਠੇ ਬਚਨ ਬੋਲ ਕੇ ਉਹਨਾਂ ਦਾ ਸਨਮਾਨ ਕੀਤਾ।
ਗੁਰਤਾ ਉਚਿਤ ਲਖੇ ਹਰ ਖਾਏ
ਜਾਣਦੇ ਹਨ ਕਿ ਗੁਰੂ ਨਾਨਕ ਦੀ ਗੁਰਿਆਈ ਗੱਦੀ ਦੇ ਅਨੁਕੂਲ ਹਨ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ। ਗੁਰਦੇਵ ਵੀ ਜਾਣਦੇ ਸਨ ਕਿ ਧੀਰ ਮੱਲ ਜੋ ਹੈ ਇਹ ਗੁਰੂ ਨਾਲ ਬਖਾਦ ਕਰੇਗਾ।
ਕਿਰਪਾ ਦ੍ਰਿਸ਼ਟ ਤਿਨ ਪਰ ਅਧਿਕਾਰੇ
ਸਤਿਗੁਰੂ ਜੀ ਦੀ ਬਹੁਤੀ ਮੇਹਰ ਦ੍ਰਿਸ਼ਟੀ ਛੋਟੇ ਪੋਤਰੇ ਤੇ ਹੈ।
ਸ੍ਰੀ ਗੁਰਦਿੱਤਾ ਅੰਦਰ ਗਯੋ
ਬਾਬਾ ਗੁਰਦਿੱਤਾ ਜੀ ਅੰਦਰ ਗਏ
ਮਾਤ ਭਯੋ
ਤਿੰਨੇ ਹੀ ਮਾਤਾਵਾਂ ਭਾਵ ਦਮੋਦਰੀ ਜੀ ਮਰਵਾਹੀ ਜੀ ਅਤੇ ਨਾਨਕੀ ਜੀ ਨੂੰ ਮੱਥਾ ਟੇਕਿਆ।
ਇੱਕ ਦਮੋਦਰੀ ਸੁਤ ਹਰ ਖਾਈ
ਜਿਸ ਵੇਲੇ ਦਮੋਦਰੀ ਨੇ ਆਪਣੇ ਕਾਕੇ ਗੁਰਦਿੱਤੇ ਦੇ ਦਰਸ਼ਨ ਕੀਤੇ ਤੇ ਬੜੀ ਪ੍ਰਸੰਨ ਹੋਈ।
ਸੁਦਾ ਸਮਾਨ ਆਸ਼ਿਖਾ ਗਾਈ
ਬੜੀ ਆਸ਼ੀਰਵਾਦ ਦਿੱਤੀ ਹੈ।
ਬਹਰ ਨਾਨਕੀ ਅਰ ਮਰਵਾਹੀ
ਨਾਨਕੀ ਜੀ ਅਤੇ ਮਰਵਾਹੀ ਜੀ ਨੂੰ ਮਿਲੇ।
ਕਈ ਅਸੀਸ ਰਹੋ ਮੁਦਮਾਹੀ
ਇਹਨਾਂ ਨੇ ਵੀ ਆਸ਼ੀਰਵਾਦ ਦਿੱਤੀ ਕਿ ਚਿਰ ਤੱਕ ਪੁੱਤ ਜਿਉਂਦੇ ਰਹੋ।
ਮਿਲ ਕਰ ਬਾਹਰ ਆਏ
ਸਾਰੇ ਪਰਿਵਾਰ ਨੂੰ ਮਿਲ ਕੇ ਬਾਹਰ ਨਿਕਲੇ।
ਮਿਲੇ ਸਕਲ ਹੀ ਬੰਧਨ ਗਾਏ
ਫਿਰ ਸਾਰੇ ਸਿੱਖਾਂ ਨੂੰ ਵੀ ਮਿਲੇ ਹਨ।
ਸਾਈਂ ਦਾਸ